काज बंदना सिमरो अंगद दुख गुर अमरदास हिरदनित श्री गुर रामदास गुण गुर अर्जुन बिगनन के नाशक बिगनन के नाशक श्री हर गोबिंद शुभ सुमत श्री हर राय नमो कर जोरी नमो कर जोरी श्री हर कृष्ण मना बोरी तेग बहादुर परम कृपाला जी परम कृपाला सिंह बिसाला उतरा पर पुन पुन सीसा जी पुन पुन सीसा दो बार बार जगदीसा एकंकारा सतगुरु ते प्रसाद सच होए वाहे गुरु जी की फतेह बिघ्न विनाशन सोए
वाहे गुरु जी की फतेह
बिघ्न विनाशन सोए सतनाम श्री वाहे गुरु साहिब जीओ दोहरा जे को पूछे प्रश्न ये नवाब कपूर सिंह की जात कौन पिंड ओ गोत कोए सोई सुनो अब बात
वाहे गुरु जी का खालसा
वाहे गुरु जी की फतेह
परम सम्मान योग चवर शतर तख्त दे मालक वालिए कुल आलम राजान राज पानाण पान देवान देव उपमा महान धन धन श्री गुरु ग्रंथ साहिब सच्चे पातशाह जी महाराज तिना दी पावन पवित्र गोद अंदर धन धन श्री गुरु तेग बहादुर महाराज सच्चे पातशाह जी के पावन पवित्र चरणां नाल निवाजी धरती गुरद्वारा श्री दुख निवारण साहिब जी विखे महीनावारी पंचमी दे जोड़ मेल अमृत वेले तो शहनशाह जियों के पावन पवित्र दरबार दियां संगतां हाजरियां भर रही हन और नेम मुताबक दीवान हाल अंदर सजे दीवाना अंदर जो समा है हुण इतिहास दी कथा दा जो सिख इतिहास पिछले कुछ एक महीनियां तो आपा सरवण करदे आ रहे हाँ जो शाना मत्ता इतिहास है कि किस प्रकार गुरु के खालसे ने जो तेगा सन किस प्रकार वाहिया ਔਰ ਸਮੇਂ ਦੇ ਨਾਲ ਜੋ ਇੱਕ ਵੱਡਾ ਰਾਜ ਕਿਸ ਪ੍ਰਕਾਰ ਸਥਾਪਿਤ ਕੀਤਾ। ਸੋ ਸਾਧ ਸੰਗਤ ਜੀਓ, ਕੱਲ ਦਿਆਂ ਦੀਵਾਨਾ ਅੰਦਰ ਜਿਵੇਂ ਸਰਵਣ ਕੀਤਾ ਕਿ ਸਤਿਕਾਰਯੋਗ ਨਵਾਬ ਕਪੂਰ ਸਿੰਘ ਜੀ ਨੂੰ ਕਿਸ ਪ੍ਰਕਾਰ ਨਵਾਬੀ ਮਿਲਦੀ ਹੈ, ਇਹ ਨਵਾਬੀ ਇਸ ਤਰ੍ਹਾਂ ਨਹੀਂ ਬਈ ਉਸ ਵਕਤ ਕੋਈ ਮੁਗਲਾਂ ਨੇ ਜਾਂ ਤੁਰਕਾਂ ਨੇ ਵੀ ਖੁਸ਼ ਹੋ ਕੇ ਦੇ ਦਿੱਤੀ ਹੋਵੇ, ਕਿਉਂਕਿ ਸੰਨ 1726 ਅੰਦਰ ਜਦੋਂ ਘਟਨਾਵਾਂ ਪੜ੍ਹਨੇ ਹਾਂ, ਇਹ ਜੋ ਘਟਨਾ ਹੈ ਇਤਿਹਾਸ ਦੀ, ਇਹ ਲਗਭਗ 1733-34 ਤੱਕ ਇਤਿਹਾਸ ਜੋ ਵਾਰਤਾ ਹੈ ਪਹੁੰਚ ਚੁੱਕੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸੰਨ 1716 ਵਿੱਚ ਹੋਈ ਔਰ ਲੜੀਵਾਰ ਇਤਿਹਾਸ ਸਰਵਣ ਕਰਦੇ ਜਦੋਂ ਇਤਿਹਾਸ ਦੇ ਜਦੋਂ ਸਮਾਂ ਕਾਲ 'ਤੇ ਜਾਈਏ, ਲਗਭਗ ਇਸ ਸੰਨ 1733-34 ਦੇ ਕਰੀਬ ਕਰੀਬ ਦੇ ਵਾਕਿਆਤ ਹਨ। ਐਸਾ ਨਹੀਂ ਸੀ ਕਿ ਵੀ ਤੁਰਕ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਨਵਾਬੀ ਦੇ ਦਿੱਤੀ। ਨਵਾਬੀ ਇਕੱਲੀ ਐਸੀ ਨਹੀਂ ਸੀ, ਕਈ ਪਿੰਡਾਂ ਦੀ ਜਗੀਰ ਵੀ ਸੀ। ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਮਾਝੇ ਦੇ 12-13 ਪਿੰਡਾਂ ਦਾ ਜ਼ਿਕਰ ਆਉਂਦਾ ਹੈ ਵੀ ਜੋ ਨਵਾਬੀ ਵਿੱਚ ਦਿੱਤੇ ਸਨ। ਇਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਸੀ ਵੀ ਗੁਰੂ ਕੇ ਖਾਲਸੇ ਨੂੰ ਜਦੋਂ ਪਤਾ ਲੱਗਣਾ ਕਿ ਇੱਥੋਂ ਕੋਈ ਖਜ਼ਾਨਾ ਜਾ ਰਿਹਾ ਹੈ, ਸਰਕਾਰੀ ਖਜ਼ਾਨਾ, ਜਾਂ ਕੋਈ ਵੱਡਾ ਤੁਰਕ ਵੱਡਾ ਜਿਹੜਾ ਸ਼ਾਹੂਕਾਰ ਹੈ ਉਹਨੂੰ ਲੁੱਟ ਲੈਂਦੇ ਸਨ। ਇੱਕ ਵਾਰ ਸੰਨ 1726 ਅੰਦਰ ਸਿਆਲਕੋਟੀਆ ਸੇਠ ਪ੍ਰਤਾਪ ਚੰਦ ਉਹਦਾ ਨਾਮ ਆਉਂਦਾ ਹੈ, ਉਹਦਾ ਕਿਤੇ ਖਜ਼ਾਨਾ, ਉਹਦਾ ਆਪਣਾ ਕਿਤੇ ਖਜ਼ਾਨਾ ਜਾ ਰਿਹਾ ਸੀ। ਉਹਦੇ ਆਦਮੀ ਪੈਸਾ ਟਕਾ ਲੈ ਕੇ ਕਿਸੇ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾ ਰਹੇ ਸਨ। ਗੁਰੂ ਕੇ ਖਾਲਸੇ ਨੂੰ ਲੱਗਾ ਵੀ ਖਜ਼ਾਨਾ ਸਰਕਾਰੀ ਜਾ ਰਿਹਾ ਹੈ। ਰਸਤੇ ਵਿੱਚੋਂ ਉਹਨਾਂ ਨੇ ਸੇਠ ਪ੍ਰਤਾਪ ਚੰਦ ਸਿਆਲਕੋਟੀਏ ਦੇ ਜਿਹੜਾ ਖਜ਼ਾਨਾ ਸੀ ਖੋਹ ਲਿਆ। ਉਹ ਜਦੋਂ ਖਜ਼ਾਨਾ ਖੋਹ ਕੇ ਲੈ ਕੇ ਆਏ, ਪਤਾ ਲੱਗਾ ਹੌਲੀ ਹੌਲੀ ਵੀ ਜਿਹੜਾ ਖਜ਼ਾਨਾ ਆਪਾਂ ਲੈ ਕੇ ਆਏ ਹਾਂ ਅਸਲ ਵਿੱਚ ਇਹ ਸਰਕਾਰੀ ਅਜੇ ਨਹੀਂ ਸੀ, ਅਜੇ ਇਹਦਾ ਆਪਣੇ ਕੋਲ ਪੈਸਾ ਸੀ, ਸਰਕਾਰ ਦੇ ਖਜ਼ਾਨੇ ਵਿੱਚ ਅਜੇ ਇਹਨੇ ਜਮ੍ਹਾਂ ਕਰਾਉਣਾ ਸੀ ਵੀ ਅਜੇ ਇਹਦੇ ਨਾਮ ਬੋਲਦਾ ਹੈ ਪੈਸਾ। ਉਹ 2-3 ਦਿਨਾਂ ਬਾਅਦ ਜਿੰਨੀ ਹੀ ਉਹਦੀ ਪਾਈ ਪਾਈ ਸੀ, ਰੁਪਈਆ ਰੁਪਈਆ ਜੋ ਵੀ, ਉਤਨਾ ਉਹਦਾ ਪੈਸਾ ਟਕਾ ਸੋਨਾ ਚਾਂਦੀ ਜਿੰਨਾ ਵੀ ਸੀ, ਸਵੇਰ ਦਾ ਵੇਲਾ ਗੁਰੂ ਕੇ ਖਾਲਸੇ ਨੇ ਜਾ ਸੇਠ ਪ੍ਰਤਾਪ ਚੰਦ ਸਿਆਲਕੋਟੀਏ ਦਾ ਦਰਵਾਜ਼ਾ ਸਵੇਰੇ ਸਵੇਰੇ ਜਾ ਕੇ ਫਿਰ ਖੜਕਾਇਆ। ਉਹ ਬੈਠਾ ਅੰਦਰ, ਮਹਿਸੂਸਿਆ ਹੋਇਆ ਵੀ ਇੰਨਾ ਉਹਦਾ ਧਨ ਜਾਇਦਾਦ ਲੁੱਟੀ ਗਈ। ਉਹਨੇ ਦਰਵਾਜ਼ਾ ਖੋਲ੍ਹਿਆ, ਬਾਹਰ ਕੀ ਵੇਖਿਆ, ਗੁਰੂ ਕਾ ਖਾਲਸਾ ਘੋੜਿਆਂ ਪਰ ਖਲੋਤਾ ਹੈ। ਹਾਂ ਦੱਸੋ। ਗੁਰੂ ਕਾ ਖਾਲਸਾ ਲੱਗਾ ਕਹਿਣ ਵੀ ਸਾਥੋਂ ਭੁਲੇਖਾ ਲੱਗਾ ਹੈ ਸਾਨੂੰ, ਅਸੀਂ ਸਰਕਾਰੀ ਖਜ਼ਾਨਾ ਸਮਝ ਕੇ ਲੁੱਟ ਲਿਆ ਸੀ, ਸਾਨੂੰ ਨਹੀਂ ਸੀ ਪਤਾ ਵੀ ਤੇਰਾ ਆਪਣਾ ਹੈ। ਕਹਿੰਦੇ ਦੱਸੋ ਫੇਰ। ਕਹਿੰਦੇ ਵੀ ਜਿੰਨਾ ਤੇਰਾ ਪੈਸਾ ਪੈਸਾ ਹੈ, ਜਿੰਨਾ ਤੇਰਾ ਟਕਾ, ਅਸੀਂ ਅੱਜ ਵਾਪਸ ਕਰਨ ਆਏ ਹਾਂ। ਸੇਠ ਪ੍ਰਤਾਪ ਚੰਦ ਸਿਆਲਕੋਟੀ ਦੇ ਅੱਖਾਂ ਭਰ ਆਈਆਂ, ਕਹਿੰਦਾ ਮੈਂ ਤੁਹਾਨੂੰ ਕੀ ਕਹਾਂ, ਤੁਹਾਨੂੰ ਰਾਖੇ ਆਖਾਂ ਜਾਂ ਤੁਹਾਨੂੰ ਡਾਕੂ ਲੋਕ ਆਖਾਂ, ਕਿਹੜਾ ਮੈਂ ਤੁਹਾਨੂੰ ਨਾਮ ਦਵਾਂ। ਇੱਦਾਂ ਦੀਆਂ ਕਈ ਘਟਨਾਵਾਂ ਉਸ ਸਮੇਂ ਦੇ ਦੌਰਾਨ ਵਾਪਰੀਆਂ ਵੀ ਜਿਹਦੇ ਨਾਲ ਇੱਕ ਸਮੇਂ ਦੇ ਨਾਲ ਜੋ ਤੁਰਕਾਂ ਨੇ ਉਸ ਵਕਤ ਇਉਂ ਕਹਿ ਲਈਏ ਵੀ ਸੌਖੇ ਸ਼ਬਦਾਂ ਵਿੱਚ ਸੰਧੀ ਕੀਤੀ ਗੁਰੂ ਕੇ ਖਾਲਸੇ ਨਾਲ। ਉਹ ਇੱਕ ਨਵਾਬੀ ਦੇਣ ਦੇ ਰੂਪ ਦੇ ਅੰਦਰ ਸੀ ਵੀ ਤੁਸੀਂ ਨਵਾਬੀ ਲਓ, ਪਰ ਜਿਵੇਂ ਨਵਾਬੀ ਗੁਰੂ ਕੇ ਖਾਲਸੇ ਦੇ ਪੈਰਾਂ ਵਿੱਚ ਰੁਲੀ, ਕੱਲ ਰੋਜ਼ ਜੋ ਦੀਵਾਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਗਿਆਨੀ ਜੀ ਹੁਣਾਂ ਪਾਸੋਂ, ਕਹਿੰਦੇ ਨਵਾਬੀ ਦੇਣ ਆਏ ਹਾਂ, ਅੱਗੋਂ ਗੁਰੂ ਕੇ ਖਾਲਸੇ ਦੇ ਬੋਲ ਸਨ ਸਤਿਕਾਰਯੋਗ ਆਗੂ ਭਾਈ ਦਰਬਾਰਾ ਸਿੰਘ ਜਾਂ ਜਿਤਨੇ ਵੀ ਹੋਰ ਉਸ ਵਕਤ ਆਗੂ ਸਨ, ਉਹਨਾਂ ਨੇ ਕਿਹਾ ਵੀ ਤੁਸੀਂ ਖਾਲਸੇ ਨੂੰ ਨਵਾਬੀ ਦੇਣ ਵਾਲੇ ਤੁਸੀਂ ਕੌਣ ਹੋ? ਸਾਨੂੰ ਗੁਰੂ ਦਸਵੇਂ ਪਾਤਸ਼ਾਹ ਜੀਆਂ ਨੇ ਸਾਨੂੰ ਪਾਤਸ਼ਾਹ ਬਣਾਇਆ, ਸਾਨੂੰ ਨਵਾਬੀਆਂ ਮਾਲਕ ਨੇ ਬਖਸ਼ਿਸ਼ ਕੀਤੀਆਂ ਹਨ, ਤੁਸੀਂ ਨਵਾਬੀ ਦੇਣ ਵਾਲੇ ਕੌਣ ਹੋ? ਉਹਨਾਂ ਕਿਹਾ ਵੀ ਨਹੀਂ, ਤੁਸੀਂ ਸਤਿਕਾਰਯੋਗ ਭਾਈ ਸੁਬੇਗ ਸਿੰਘ ਜੋ ਠੇਕੇਦਾਰ ਸਨ ਉਸ ਵਕਤ, ਉਹ ਵੀ ਨਾਲ ਆਏ। ਉਹਨਾਂ ਕਿਹਾ ਵੀ ਚਲੋ ਜਿਵੇਂ ਸਰਕਾਰ ਕੁਝ ਇੱਕ ਸਮੇਂ ਵਾਸਤੇ ਵੀ ਜੇ ਕੁਝ ਪਿੰਡਾਂ ਦੀ ਜਗੀਰ ਦਿੰਦੇ ਨੇ ਉਹਨਾਂ ਲਈ, ਉਹ ਕੱਲ੍ਹ ਰੋਜ਼ ਦੇ ਪ੍ਰਸੰਗਾਂ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਔਰ ਸਤਿਕਾਰਯੋਗ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਟਹਿਲ ਮਹਿਲ ਜਾ ਤਾ ਕੋ ਮਿਲੈ ਜਾ ਕੋ ਸਾਧ ਕਿਰਪਾਲ। ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੀ ਉਹਨਾਂ ਨੇ ਬਕਾਇਦਾ ਨਾਲ ਪੰਕਤੀ ਲਿਖੀ ਤੇ ਸਤਿਕਾਰਯੋਗ ਮਹਾਰਾਜ ਜੀਓ ਦੀ ਪਾਵਨ ਪਵਿੱਤਰ ਬਾਣੀ ਦੇ ਭਗਤ ਸਾਹਿਬਾਨ ਵੀ ਤਾਂ ਬਚਨ ਲਿਖਦੇ ਹਨ, ਦੇਵਾ ਪਾਹਣ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ, ਤਾਰੀਲੇ ਗਨਕਾ ਬਿਨ ਰੂਪ ਕੁਬਜਾ ਵਿਆਧ ਅਜਾਮਲ, ਤਾਰੀਲੇ ਚਰਨ ਬਦਕ ਜਨ ਤੇਉ ਮੁਕਤ ਭਏ ਹੋਂ, ਬਲਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ ਨਾਮੇ ਕੇ ਸਵਾਮੀ ਤੇ ਉਤਰੇ। ਤੇ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਨਾਨਕ, ਗੁਰ ਸੇਵਾ ਕਿੰਗ ਨਾ ਲੱਭਿਅਤੇ, ਪੰਜਵੇਂ ਪਾਤਸ਼ਾਹ ਦੇ ਮੁਬਾਰਕ ਬਚਨ ਕਿ ਹੇ ਭਾਈ ਦੱਸੋ ਕਿਹੜੀ ਸ਼ੈ ਹੈ ਜਿਹੜੀ ਸੇਵਾ ਵਿੱਚੋਂ ਨਹੀਂ ਮਿਲਦੀ। ਨਾਨਕ ਗੁਰ ਸੇਵਾ ਕਿੰਗ ਨਾ ਲੱਭਿਅਤੇ, ਕਿਹੜੀ ਸ਼ੈ ਹੈ, ਕਿਹੜੀ ਵਸਤੂ ਹੈ ਜਿਹੜੀ ਸੇਵਾ ਵਿੱਚੋਂ ਨਹੀਂ ਮਿਲਦੀ? ਪ੍ਰਭ ਕਪੂਰ ਸਿੰਘ ਜੀ ਦੀ ਘੋੜਿਆਂ ਦੀ ਸੇਵਾ ਪਏ ਕਰਦੇ ਨੇ, ਕਹਿੰਦੇ ਨਵਾਬੀ ਦੇਣੀ ਹੈ ਪੰਜਾਂ ਪਿਆਰਿਆਂ ਦੇ ਚਰਨੀ ਛੁਆ ਕੇ ਦਿਓ, ਵੀ ਮੈਨੂੰ ਪਤਾ ਲੱਗੇ ਵੀ ਮੈਨੂੰ ਗੁਰੂ ਕੇ ਖਾਲਸੇ ਨੇ ਬਖਸ਼ਿਸ਼ ਕੀਤੀ ਹੈ, ਮੈਂ ਉਹਨਾਂ ਸਰਕਾਰ ਵੱਲੋਂ ਨਵਾਬੀ ਨਹੀਂ ਲੈਣੀ ਚਾਹੁੰਦਾ, ਮੈਂ ਨਵਾਬੀ ਲੈਣੀ ਹੈ ਗੁਰੂ ਕੇ ਖਾਲਸੇ ਦੇ ਚਰਨੀ ਲੱਗੀ, ਜੇ ਬਖਸ਼ਿਸ਼ ਕਰਨਗੇ। ਉਹਨਾਂ ਬਖਸ਼ਿਸ਼ ਕੀਤੀ, ਫਿਰ ਭਾਈ ਸਰਦਾਰ ਨਵਾਬ ਕਪੂਰ ਸਿੰਘ ਜੀਆਂ ਨੇ ਨਵਾਬੀ ਦੀ ਖਿੱਲਤ ਸੀ ਜੋ ਪਹਿਨੀ, 12-13 ਪਿੰਡਾਂ ਦੀ ਜਗੀਰ ਸੀ, ਕੁਝ ਇੱਕ ਸਮੇਂ ਵਾਸਤੇ ਸ਼ਾਂਤੀ ਵਾਲਾ ਥੋੜ੍ਹਾ ਜਿਹਾ ਸੁਖਾਲਾ ਮਾਹੌਲ ਆਇਆ। ਗੁਰੂ ਕੇ ਖਾਲਸੇ ਨੇ ਫਿਰ ਸਤਿਕਾਰਯੋਗ ਨਵਾਬ ਕਪੂਰ ਸਿੰਘ ਜੀਆਂ ਨੇ 5 ਜਥੇ ਉਸ ਵਕਤ ਬਣਾਏ, ਬਾਬਾ ਦੀਪ ਸਿੰਘ, ਬਾਬਾ ਕਰਮ ਸਿੰਘ, ਭਾਈ ਦਸੌਂਦਾ ਸਿੰਘ ਜੀ, ਭਾਈ ਵੀਰ ਸਿੰਘ ਜੀ ਰੰਗਰੇਟੇ ਗੁਰੂ ਕੇ ਪਿਆਰ ਵਾਲੇ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਉਹ ਫਿਰ ਵੱਖਰੇ ਵੱਖਰੇ ਜਥੇ ਇਸ ਕਰਕੇ ਬਣਾਏ ਕਿਉਂਕਿ ਭਾਰੀ ਤਾਦਾਦ ਵਿੱਚ ਗੁਰੂ ਕਾ ਖਾਲਸਾ ਹੁਣ ਜੁੜਨ ਲੱਗ ਗਿਆ। ਉਹ ਫਿਰ ਸਾਰੀ ਘੋੜਿਆਂ ਦੀ ਗਿਣਤੀ, ਦਾਣੇ ਪੱਠੇ ਦਾ ਹਿਸਾਬ, ਫੌਜਾਂ ਵਾਸਤੇ ਹਥਿਆਰ ਇਤਿਆਦਿਕ ਦਾ ਸਾਰਾ ਫਿਰ ਪ੍ਰਬੰਧ ਕਰਨ ਵਾਸਤੇ ਇੱਕ ਬਕਾਇਦਾ ਉਹਦਾ ਰੂਪ ਦੇਣ ਵਾਸਤੇ ਜਥੇ ਨੀਯਤ ਕੀਤੇ ਨਵਾਬ ਕਪੂਰ ਸਿੰਘ ਜੀਆਂ ਨੇ। ਇਹਦੇ ਅੰਦਰ ਜਥੇ ਇਸ ਪ੍ਰਕਾਰ ਵੀ ਉਮਰ ਦੇ ਇਸ ਤਕਾਜੇ ਦੇ ਨਾਲ ਵੀ ਬਣਾਏ ਗੁਰੂ ਕੇ ਖਾਲਸੇ ਨੇ, ਵੀ ਡਿਊਟੀਆਂ ਵੀ ਨੀਯਤ ਕੀਤੀਆਂ ਵੀ ਕਿਸ ਪ੍ਰਕਾਰ ਕਿਵੇਂ ਹਮਲੇ ਇਤਿਆਦਿਕ ਆਉਣ ਵਾਲੇ ਸਮੇਂ ਵਿੱਚ ਕਰਨੇ ਹਨ। ਇੱਥੋਂ ਤੱਕ ਆਪਾਂ ਰੋਜ਼ ਸਰਵਣ ਕੀਤਾ, ਉਹ ਮਨ ਬਿਰਤੀਆਂ ਇਕਾਗਰ ਕਰੀਏ ਜੀ। ਪਾਵਨ ਪਵਿੱਤਰ ਗੁਰੂ ਕੇ ਖਾਲਸੇ ਦੇ ਲੜੀਵਾਰ ਪ੍ਰਸੰਗ ਅੱਗੇ ਸਰਵਣ ਕਰੀਏ ਜੀ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਜੇ ਕੋ ਪੁੱਛੇ ਪ੍ਰਸ਼ਨ ਯੇ, ਨਵਾਬ ਕਪੂਰ ਸਿੰਘ ਕੀ ਜਾਤ।
ਲਿਖਦੇ ਹਨ ਕਿ ਭਾਈ ਜੇ ਕੋਈ ਆਪ ਜੀਆਂ ਨੂੰ ਨਵਾਬ ਕਪੂਰ ਸਿੰਘ ਜੀਆਂ ਦੇ ਬਾਬਤ, ਉਹਨਾਂ ਦੀ ਬੰਸਾਵਲੀ ਦੇ ਬਾਬਤ, ਉਹਨਾਂ ਦੇ ਪਰਿਵਾਰ ਬਾਰੇ ਜੇ ਕੋਈ ਤੁਹਾਨੂੰ ਪੁੱਛੇ,
ਕੌਣ ਪਿੰਡ ਉਹ ਗੋਤ ਕੋਏ, ਸੋਈ ਸੁਣੋ ਅਬ ਬਾਤ।
ਭਾਵ ਉਹਨਾਂ ਦਾ ਪਿੰਡ, ਨਗਰ, ਗੋਤ ਉਹਨਾਂ ਦੀ ਕਿਹੜੀ ਹੈ ਨਵਾਬ ਕਪੂਰ ਸਿੰਘ ਦੀ? ਹੈ ਭਾਈ ਤੁਸੀਂ ਇਹ ਸਰਵਣ ਕਰੋ।
ਜੋ ਭਾਈ ਪਰ ਜੁਲੇ ਖਾ ਤੋ ਮੁਗਲੇ ਨਾਮ।
ਇੱਕ ਮੁਗਲ ਜਿਹਦਾ ਨਾਮ ਤੁਰਕ ਦਾ ਨਾਮ ਫਰਜੁਲੇ ਖਾਂ ਸੀ,
ਉਹਨੇ ਬਸਾਇਓ ਫਰਜੁਲੇ ਗ੍ਰਾਮ,
ਫਰਜੁਲੇ ਨਗਰ, ਜੋ ਫਰਜੁੱਲਾਪੁਰ ਨਗਰ ਲਾਹੌਰ ਦੇ ਲਾਗੇ, ਉੱਥੇ ਉਹਨੇ ਨਗਰ ਵਸਾਇਆ। ਕਿਸ ਨੇ? ਫਰਜੁਲੇ ਖਾਂ ਤੁਰਕ ਨੇ।
ਹੁਤੀ ਖਾਨੋ ਨਵਾਬ ਖਾਨੋ ਹਮਸ਼ੀਰਾ,
ਖਾਨ ਬਹਾਦਰ ਲਾਹੌਰ ਦੇ ਸੂਬੇਦਾਰ ਦੀ ਭੈਣ, ਉਹਦਾ ਨਾਮ ਖਾਨੋ ਸੀ। ਖਾਨ ਬਹਾਦਰ ਲਾਹੌਰ ਦੀ ਇਹਦੀ ਭੈਣ, ਉਹਦਾ ਨਾਮ ਵੀ ਖਾਨੋ ਸੀ।
ਫਰਜੁੱਲੇ ਕੈ ਘਰ ਵਸਤੀ ਤੀਰਾ,
ਫਰਜੁੱਲੇ ਖਾਂ ਮੁਗਲ ਦੇ ਘਰ ਵਿਆਹੀ ਹੋਈ ਸੀ। ਖਾਨ ਬਹਾਦਰ ਦੀ ਭੈਣ ਇਸ ਫਰਜੁੱਲੇ ਖਾਂ ਦੇ ਨਾਲ ਉੱਥੇ ਫਰਜੁੱਲੇਪੁਰ ਨਗਰ ਵਿੱਚ ਵਿਆਹੀ ਹੋਈ ਸੀ।
ਹੁਤੀ ਹਮਾਇਤਨ ਬੜੀ ਕਮ ਜਾਤ,
ਹੁਣ ਤੁਰਕਾਂ ਦੇ ਘਰ ਸੀ, ਫਿਰ ਉਹਨੇ ਪੱਖ ਤਾਂ ਤੁਰਕਾਂ ਦਾ ਹੀ ਕਰਨਾ ਸੀ ਨਾ। ਕਵੀ ਜੀ ਲਿਖਦੇ ਬੜੀ ਕਮ ਜਾਤ, ਭਾਵ ਬੜੀ ਉਹਦੀ ਜੋ ਸੋਚਣੀ ਇਤਿਆਦਕ ਸੀ ਵਿਚਾਰ, ਬੜੀ ਹੀ ਤੁਰਕਾਂ ਵਾਲੀ, ਬੜੀ ਮਲੀਨ, ਤੇ ਗੁਰੂ ਕੇ ਖਾਲਸੇ ਨਾਲ ਉਹਨੇ ਬੜਾ ਖਾਰ ਖਾਣਾ।
ਉਨ ਬੋ ਸਿੰਘ ਤੇ ਕਰਾਏ ਕਾਤ,
ਗੁਰੂ ਕੇ ਖਾਲਸੇ ਦਾ ਬੜਾ ਨੁਕਸਾਨ ਕਰਾਇਆ। ਕਿਸ ਨੇ? ਖਾਨੋ ਨੇ, ਜੋ ਖਾਨ ਬਹਾਦਰ ਦੀ ਭੈਣ ਸੀ। ਉਹਨੇ ਵੀ ਕਈ ਵਾਰ ਗੁਰੂ ਕੇ ਖਾਲਸੇ ਉੱਪਰ ਘਾਤ ਉਹਨੇ ਲਗਵਾਇਆ।
ਪੰਦਰਾਂ ਸੈ ਜੋ ਹੁਤੇ ਚੱਕਰੈਲ,
ਜਿਹੜੇ 1500 ਗੁਰੂ ਕੇ ਉਸ ਵਕਤ, ਕੁਝ ਤਾਂ ਜੰਗਲਾਂ ਵੇਲਿਆਂ ਦੇ ਵਿੱਚ ਸਨ, ਕੁਝ ਘਰ ਬਾਰੀ ਸਨ, ਕੁਝ ਘਰਾਂ ਵਿੱਚ, ਕੁਝ ਜਿਹੜੇ ਚੱਕਰੈਲ ਸਨ, ਚੱਕਰੈਲ ਜਿਹੜੇ ਕੋਈ ਮੁਗਲਾਂ ਦੇ ਨਾਲ ਉਸ ਵਕਤ ਕੋਈ ਡਿਊਟੀਆਂ ਵੀ ਕਰਦੇ ਸਨ ਸਰਕਾਰੀ, ਇਉਂ ਸ਼ਬਦ ਵਰਤ ਲਈ, ਜਿਹੜੇ ਚੱਕਰੈਲ ਸਨ 1500, ਇਹਨੇ ਕਤਲ ਕਰਵਾਏ ਸਨ ਖਾਨੋ ਨੇ। ਓਜਾਂ ਲਾ ਲਾ ਕੇ ਵੀ ਇਹਨਾਂ ਦੇ ਘਰ ਕੋਈ ਫਲਾਣੇ ਵਕਤ ਗੁਰੂ ਕਾ ਖਾਲਸਾ ਆਉਂਦਾ ਹੈ, ਇਹਨੇ ਲੰਗਰਾਂ ਦੀ ਸੇਵਾ ਕੀਤੀ, ਇਹਨੇ ਫਲਾਣੀ ਸੇਵਾ ਕੀਤੀ, ਇਸ ਪ੍ਰਕਾਰ ਇਹਨੇ 1500 ਗੁਰੂ ਕਾ ਖਾਲਸਾ ਜੋ ਚੱਕਰੈਲ ਸਿੰਘ ਸਨ ਉਹਨਾਂ ਨੂੰ ਇਹਨੇ ਸ਼ਹੀਦ ਕਰਵਾਇਆ ਸੀ।
ਸੋ ਉਨ ਮਰਵਾਏ ਕਰ ਕਰ ਫੈਲ,
ਇਹਨੇ ਉਸ ਵਕਤ ਬੜੀਆਂ ਬਦਫੈਲੀਆਂ ਇਤਿਆਦਕ ਕਰ ਕਰਕੇ ਉਹਨਾਂ ਨੂੰ ਮਰਵਾਇਆ ਸੀ।
ਤੈ ਕਪੂਰ ਸਿੰਘ ਹੁਤੇ ਪਿਤ ਮਾਤ,
ਕਪੂਰ ਸਿੰਘ ਜੀ ਦੇ ਜੋ ਮਾਤਾ ਪਿਤਾ ਦਾ ਨਗਰ, ਉਹਨਾਂ ਦਾ ਵੀ ਨਗਰ ਇਹੋ ਫਰਜੁੱਲਾਪੁਰ ਨਗਰ ਇਹਨਾਂ ਦਾ ਸੀ।
ਬਿਰਕ ਗੋਤ ਉਹ ਜੱਟ ਥੀ ਜਾਤ,
ਉਹਨਾਂ ਦਾ ਗੋਤ ਵਿਰਕ ਤਥਾ ਜ਼ਿਮੀਦਾਰਾ ਜੱਟ ਜਾਤ ਵਿੱਚੋਂ ਸਨ।
ਵੈ ਕਰ ਸੇ ਨਿਕ ਸੇ ਉਹ ਸਾਇਤ ਕਿਤ ਖਰੀ,
ਲਿਖਦੇ ਕਹਿੰਦੇ ਕੋਈ ਚੰਗੀ ਘੜੀ ਨੂੰ ਉਹਨਾਂ ਦਿਨਾਂ ਵਿੱਚ ਉਹ ਪਿੰਡ ਨਹੀਂ ਸਨ, ਪਿੰਡੋਂ ਪਹਿਲਾਂ ਹੀ ਚਲੇ ਗਏ।
ਬਹੁਤ ਟਹਿਲ ਉਨ ਸਿੰਘਨ ਕਰੀ,
ਉਸ ਆਪਣੇ ਪਿੰਡ ਤੋਂ ਪਹਿਲਾਂ ਹੀ ਉੱਠ ਕੇ ਆ ਗਏ। ਉਹ ਗੁਰੂ ਕੇ ਖਾਲਸੇ ਜਿੱਥੇ ਪਤਾ ਲੱਗਣਾ, ਉਹ ਨਵਾਬ ਕਪੂਰ ਸਿੰਘ ਜੀਆਂ ਦੇ ਮਾਤਾ ਪਿਤਾ, ਉੱਥੇ ਉਹਨਾਂ ਨੇ ਆਣ ਕੇ ਗੁਰੂ ਕੇ ਖਾਲਸੇ ਦੀ ਉਹਨਾਂ ਨੇ ਸੇਵਾ ਕਰਨੀ।
ਉਸੀ ਟਹਿਲ ਤੇ ਇਹ ਪਦ ਪਾਇਓ,
ਲਿਖਦੇ ਭਾਈ ਰਤਨ ਸਿੰਘ ਭੰਗੂ, ਕਹਿੰਦੇ ਹੋ ਸਕਦਾ ਹੈ ਉਸੇ ਟਹਿਲ ਦਾ ਇਹ ਜੋ ਨਤੀਜਾ ਹੋਵੇ।
ਸਰਬ ਪੰਥ ਕੋ ਨਵਾਬ ਸਦਾਇਓ,
ਮਾਤਾ ਪਿਤਾ ਦੀ ਕੀਤੀ ਹੋਈ ਸੇਵਾ ਦਾ ਮੁੱਲ ਜੋ ਪੁੱਤਰ ਨੂੰ ਨਵਾਬੀ ਮਿਲੀ ਪੰਥ ਦੀ, ਕਹਿੰਦੇ ਵੀ ਹੋ ਸਕਦਾ ਹੈ ਜੋ ਮਾਤਾ ਪਿਤਾ ਨੇ ਸੇਵਾ ਕੀਤੀ, ਮਾਲਕ ਨੇ ਉਹ ਸੇਵਾ ਘਾਲ ਥਾਂ ਪਾਈ।
ਟਹਿਲ ਕਰੀ ਕਿਸ ਬਿਰਥੀ ਨਾ ਜਾਏ,
ਆਖੋ ਸਤਨਾਮ
ਸ੍ਰੀ
ਵਾਹਿਗੁਰੂ। ਕਹਿੰਦੇ ਟਹਿਲ ਕਰੀ ਤਿਸ ਬਿਰਥੀ ਨਾ ਜਾਏ, ਤੇ ਸਤ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਵੀ ਦਰਸ਼ਨ ਕਰਨੇ ਆ ਕਿ ਉਹ ਮਾਲਕ ਦਾ ਬਿਰਧ ਐਸਾ ਹੈ, ਇੱਕ ਤਿਲ ਨਹੀਂ ਭੰਨੈ ਘਾਲੇ, ਉਹ ਤਾਂ ਕਿਸੇ ਦਾ ਤਿਲ ਮਾਤਰ ਵੀ ਨਹੀਂ ਰੱਖਦਾ। ਜੇ ਕਿਸੇ ਨੇ ਭਾਈ ਤੁਰੇ ਜਾਂਦੇ ਹੋਇਆਂ ਵੀ ਗੁਰੂ ਦਰਬਾਰ ਅੰਦਰ ਜੇ ਕਿਸੇ ਨੇ ਕੋਈ ਡੂਨਾ ਪੱਤਰ ਚੁੱਕ ਕੇ ਵੀ ਜੇ ਕਿਸੇ ਨੇ ਡਸਟਬਿਨ ਵਿੱਚ ਪਾਇਆ ਹੈ, ਤੇ ਸਾਹਿਬ ਕਹਿੰਦੇ ਭਾਈ ਉਹ ਵੀ ਤੇਰੀ ਘਾਲ ਬਿਰਥੀ ਨਹੀਂ ਜਾਣ ਦਿੰਦਾ। ਇੱਕ ਤਿਲ ਨਹੀਂ ਭੰਨਾ ਘਾਲੇ, ਤਿੰਨ ਤਿਲ ਮਾਤਰ ਵੀ ਉਹ ਤੇਰੀ ਸੇਵਾ ਮਾਲਕ ਨੇ ਬਿਰਥੀ ਨਹੀਂ ਜਾਣ ਦਿੰਦਾ। ਟਹਿਲ ਕਰੀ ਕਿਸ ਬਿਰਥੀ ਨਾ ਜਾਏ, ਕਹਿੰਦੇ ਉਹਨਾਂ ਦੀ ਕੀਤੀ ਹੋਈ ਟਹਿਲ ਬਿਰਥੀ ਨਹੀਂ ਗਈ ਤੇ ਮਾਲਕ ਦੇ ਘਰੋਂ ਜਾਂਦੀ ਵੀ ਨਹੀਂ।
ਯੇ ਖਾਲਸੋ ਖੁਦ ਖੁਦੈ ਖੁਦਾਏ,
ਖਾਲਸਾ ਤਾਂ ਕਹਿੰਦੇ ਮਾਲਕ ਨੇ ਐਸਾ ਖੁਦ ਖੁਦਾ ਹੈ।
ਦੋਹਰਾ ਇੱਕ ਦਿਵਸ ਇਸ ਨਵਾਬ ਕੈ ਮਨ ਮੈਂ ਆਈ ਮੌਜ।
ਕਹਿੰਦੇ ਵੀ ਇੱਕ ਦਿਨ ਨਵਾਬ ਕਪੂਰ ਸਿੰਘ ਜੀਆਂ ਦੇ ਮਨ ਵਿੱਚ ਇੱਕ ਮੌਜ ਆਈ, ਬੈਠੇ ਉਹ ਕਈ ਰੋਜ਼ ਲੰਘ ਗਏ। ਗੁਰੂ ਕਾ ਖਾਲਸਾ, ਵੈਸੇ ਜਦੋਂ ਦਰਸ਼ਨ ਕਰਨੇ ਹਾਂ ਨਵਾਬ ਕਪੂਰ ਸਿੰਘ ਜੀ ਦੇ ਇਤਿਹਾਸ ਦੇ, ਤੇ ਪਿੱਛੇ ਆਪਾਂ ਸਰਵਣ ਵੀ ਕੀਤਾ, ਕਹਿੰਦੇ ਪਹਿਲਾਂ ਨਾਲੋਂ ਵੀ ਜ਼ਿਆਦਾ ਇਹਨਾਂ ਅੰਦਰ ਹਲੇਮੀ ਆਈ। ਇਹਨਾਂ ਨੇ ਉਸੇ ਦਿਨ ਪੰਥ ਅੰਦਰ ਇੰਨੀ ਬਾਤ ਬੇਨਤੀ ਕੀਤੀ ਸੀ, ਕਹਿੰਦੇ ਵੀ ਅੱਜ ਤੁਸੀਂ ਮੈਨੂੰ ਲੱਗੇ ਹੋ ਨਵਾਬੀ ਦੇਣ, ਕੱਲ੍ਹ ਨੂੰ ਮੈਂ ਘੋੜਿਆਂ ਦੀ ਲਿੱਦ ਚੁੱਕਾਂ ਅਤੇ ਤੁਸੀਂ ਕਹੋ ਵੀ ਨਵਾਬ ਕਪੂਰ ਸਿੰਘ ਤੁਸੀਂ ਸਾਡੇ ਨਵਾਬ ਹੋ, ਤੁਸੀਂ ਮੈਨੂੰ ਸੇਵਾ ਕਰਨ ਤੋਂ ਨਾ ਰੋਕਿਓ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਵੀ ਮੈਂ ਸੇਵਾ ਜਿਹੜੀ ਮੇਰੀ ਹੈ ਇਹ ਮੈਂ ਸੇਵਾ ਕਰਨੀ ਕਰਨੀ ਹੈ, ਘੋੜਿਆਂ ਦੀ ਸੇਵਾ, ਦਾਣੇ ਪੱਠੇ ਦੀ ਸੇਵਾ, ਮੇਰੀ ਇਹ ਸੇਵਾ ਨਾ ਤੁਸੀਂ ਖੋਇਓ ਵੀ ਕੱਲ੍ਹ ਨੂੰ ਤੁਸੀਂ ਕਹੋ ਵੀ ਤੂੰ ਨਵਾਬ ਹੈ। ਕਹਿੰਦੇ ਇੱਕ ਦਿਨ ਇਹਨਾਂ ਦੇ ਚਿੱਤ ਵਿੱਚ, ਨਵਾਬ ਕਪੂਰ ਸਿੰਘ ਜੀ ਦੇ ਚਿੱਤ ਵਿੱਚ ਇੱਕ ਮੌਜ ਆਈ।
ਔਰ ਸਿੰਘਨ ਪੋਰਖ ਕੀਏ ਮੈਂ ਨਿਜ ਕੀਓ ਨਾ ਕੋਜ,
ਚਿੱਤ ਵਿੱਚ ਵਿਚਾਰ ਆਈ ਵੀ ਹੋਰ ਸਿੰਘ ਤਾਂ ਸਮੇਂ ਸਮੇਂ ਦੇ ਨਾਲ ਕਿਤੇ ਲੁੱਟਾਂ ਮਾਰਾਂ ਤੇ ਜਾਂਦੇ ਹਨ, ਸਮੇਂ ਸਮੇਂ ਦੇ ਨਾਲ ਉਹਨਾਂ ਤਾਂ ਲਿਆ ਕੇ ਜੋ ਪੈਸਾ ਹੈ ਜਾਂ ਕੋਈ ਰਾਸ਼ਨ ਇਤਿਆਦਕ ਆ ਉਹ ਤਾਂ ਲੈ ਕੇ ਆਉਂਦੇ ਹਨ, ਪਰ ਮੈਂ ਅਜੇ ਇਸੇ ਤਰ੍ਹਾਂ ਹੀ ਇੱਥੇ ਹੀ ਬੈਠਾ ਹਾਂ। ਕਹਿੰਦੇ ਮੈਨੂੰ ਕਈ ਦਿਨ ਹੋ ਗਏ ਕਿਸੇ ਪਾਸੇ ਗਿਆ, ਜਾਂ ਮੈਂ ਕਈ ਦਿਨ ਹੋ ਗਏ ਮੈਂ ਸ਼ਿਕਾਰ ਇਤਿਆਦਕ ਤੇ ਨਹੀਂ ਗਿਆ।
ਜੋ ਪਈ ਚੜਿਓ ਨਵਾਬ ਕਹਿ ਖੇਲਨ ਸ਼ਿਕਾਰ,
ਨਵਾਬ ਕਪੂਰ ਸਿੰਘ ਜੀ ਕਹਿੰਦੇ ਇੱਕ ਦਿਨ ਫਿਰ ਸ਼ਿਕਾਰ ਖੇਡਣ ਵਾਸਤੇ ਚੜੇ ਹਨ।
ਸਾਥ ਕੁੱਲ ਲਏ 20 ਅਸਵਾਰ,
ਗੁਰੂ ਕੇ ਸਿੰਘ ਨਾਲ ਸਿਪਾਹੀ ਹੋਰ ਲੈ ਲਏ। ਗੁਰੂ ਕਾ ਖਾਲਸਾ, ਕਹਿੰਦੇ 20 ਕੁ ਜੀ ਉਹਨਾਂ ਦੀ ਗਿਣਤੀ ਸੀ।
ਜਾਤ ਜਾਤ ਜਾ ਪੂਜਿਓ ਲਾਹੌਰ,
ਜਾਂਦੇ ਜਾਂਦੇ ਕਹਿੰਦੇ ਲਾਹੌਰ ਪੁੱਜ ਕੇ ਉਧਰ ਨੂੰ ਸੀ, ਅੰਮ੍ਰਿਤਸਰ ਸਾਹਿਬ ਹੀ ਸਨ ਉਹਨਾਂ ਦਿਨਾਂ ਦੇ ਅੰਦਰ। ਕਹਿੰਦੇ ਵੀ ਹੌਲੀ ਹੌਲੀ ਜਾਂਦੇ ਆ, ਤਖਤ ਤਾਂ ਗੁਰੂ ਕੇ ਖਾਲਸੇ ਦੇ ਸਾਹਮਣੇ ਉਹਨਾਂ ਦਿਨਾਂ ਦੇ ਅੰਦਰ ਪਹਿਲਾਂ ਵੀ 2 ਹੀ ਨੇ ਤੇ ਅੱਜ ਵੀ 2 ਹੀ ਰਹੇ ਨੇ। ਪਹਿਲਾਂ ਵੀ ਰੜਕਦੇ ਸਨ, ਉਹ ਅੱਜ ਵੀ ਉਸੇ ਤਰ੍ਹਾਂ ਹੈ। ਕਿਹੜੇ? ਦਿੱਲੀ ਦਾ ਤਖਤ ਤੇ ਲਾਹੌਰ ਦਾ ਤਖਤ। ਕਿਉਂਕਿ ਜਦੋਂ ਗੁਰੂ ਸਾਧ ਸੰਗਤ ਜੀਓ, ਜੋ ਅੱਜ ਵੀ ਕਈ ਜਿਹੜੇ ਇਤਿਹਾਸ ਦੇ ਪੱਤਰੇ ਹਨ, ਅੱਜ ਵੀ ਕਈ ਆਪਾਂ ਫਰੋਲਣ ਤੋਂ ਜੇ ਕਈ ਵਾਰ ਵਾਂਝੇ ਹਾਂ, ਬੜੀਆਂ ਸ਼ਹਾਦਤਾਂ ਜਿਹੜੀ ਦਿੱਲੀ ਦੀ ਧਰਤੀ ਤੇ ਹੋਈਆਂ ਹਨ। ਆਪਾਂ ਪਿਛਲੇ ਦਿਨੀ ਜਦੋਂ ਪੜ੍ਹਿਆ, ਜਿੱਥੇ ਕੁਤਬ ਮਿਨਾਰ ਹੈ ਬਾਬਾ ਬੰਦਾ ਸਿੰਘ ਬਹਾਦਰ ਤਥਾ ਉਹਨਾਂ ਦੀ 700 ਸਿੰਘਾਂ ਦੀ ਸ਼ਹਾਦਤ ਕੁਤਬ ਮਿਨਾਰ ਦੇ ਲਾਗੇ ਹੋਈ, ਬਾਅਦ ਅੰਦਰ ਵੀ ਹੋਈ। ਇਸੇ ਤਰ੍ਹਾਂ ਲਾਹੌਰ ਜੋ ਨਖਾਸ ਮੰਡੀ ਹੈ, ਨਖਾਸ ਮੰਡੀ ਘੋੜਿਆਂ ਦੀ ਮੰਡੀ ਲੱਗਦੀ ਸੀ ਉਸ ਥਾਂ ਤੇ, ਖੁੱਲ੍ਹਾ ਚੌਂਕ ਸੀ ਨਖਾਸ ਚੌਂਕ, ਉੱਥੇ ਗੁਰੂ ਕੇ ਖਾਲਸੇ ਦੀਆਂ ਜਿਹੜੀਆਂ ਸ਼ਹਾਦਤਾਂ ਗਾ ਲਾਹੌਰ ਦੇ ਅੰਦਰ ਹੋਈਆਂ। ਕਹਿੰਦੇ ਨਵਾਬ ਕਪੂਰ ਸਿੰਘ ਚੜ੍ਹਦਿਆਂ ਘੋੜੇ ਤੇ ਚੜ੍ਹੇ ਨੇ, ਜਾਂਦਿਆਂ ਜਾਂਦਿਆਂ ਕਹਿੰਦੇ ਲਾਹੌਰ ਪਹੁੰਚ ਗਏ।
ਜਾਏ ਬੈਠਿਓ ਸੋ ਚਬੂਤਰ ਠੌਰ,
ਕਹਿੰਦੇ ਸਾਂਝਾ ਚਬੂਤਰਾ ਬਣਾਇਆ ਸੀ ਜਿੱਥੇ ਉਸ ਵਕਤ ਕੋਈ ਜੋ ਉੱਥੋਂ ਦਾ ਨਵਾਬ ਜਾਂ ਸੀ ਜਾਂ ਸੂਬੇਦਾਰ ਉਸ ਚਬੂਤਰੇ ਤੇ ਆਣ ਕੇ ਬੈਠ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦਾ ਸੀ ਵੀ ਉਸ ਨੇ ਆਉਣਾ, ਸੂਬੇਦਾਰ ਨੇ ਵੀ ਆ ਚਬੂਤਰੇ ਤੇ ਆ ਕੇ ਫਲਾਣੇ ਵਕਤ ਬਹਿਣਾ ਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਉਹਨੇ ਆ ਕੇ ਸੁਣਨੀਆਂ। ਤੇ ਨਵਾਬ ਕਪੂਰ ਸਿੰਘ ਜਾ ਕੇ ਉਸ ਚਬੂਤਰੇ ਦੇ ਉੱਪਰ 68-62 ਨਾਲ ਜਾ ਕੇ ਸੱਜ ਕੇ ਬੈਠ ਗਏ।
ਪੈਰ ਦੋਏ ਤੈ ਹੁਕਮ ਚਲਾਏ,
2 ਪੈਰ ਦੇ ਲਗਭਗ 6 ਘੰਟੇ ਜਾ ਕੇ ਉਸ ਥਾਂ ਤੇ ਉਹਨਾਂ ਨੇ ਬੈਠ ਕੇ ਲੋਕਾਂ ਦੀਆਂ ਜਿਹੜੀਆਂ ਕਹਿੰਦੇ ਦੁੱਖ ਤਕਲੀਫਾਂ ਸੁਣੀਆਂ, ਜਾ ਕੇ ਕਿਹਾ ਭਾਈ ਜੇ ਕੋਈ ਹੈ ਕਿਸੇ ਦਾ ਕੋਈ ਰੌਲਾ ਇਤਿਆਦਕ ਆਓ ਨਿਬੇੜ ਲਓ ਅੱਜ। ਨਵਾਬ ਕਪੂਰ ਸਿੰਘ ਆ ਕੇ ਬੈਠੇ ਨੇ, ਗੁਰੂ ਕੇ ਖਾਲਸੇ ਨੇ ਜਾ ਕੇ ਸੁਨੇਹਾ ਲਾ ਦਿੱਤਾ। ਕਹਿੰਦੇ 6 ਘੰਟਿਆਂ ਦੇ 2 ਪੈਰ ਦੇ ਕਰੀਬ ਕਹਿੰਦੇ ਉੱਥੇ ਜਾ ਕੇ ਨਵਾਬ ਕਪੂਰ ਸਿੰਘ ਜੀ ਸੱਜ ਕੇ ਬੈਠ ਗਏ।
ਤੋ ਖਬਰ ਪੁੰਨੀ ਤੁਰਕ ਕਿਲੇ ਜੋ ਜਾਏ,
ਖਬਰ ਪਹੁੰਚ ਗਈ ਹੁਣ ਤੁਰਕਾਂ ਦੇ ਕਿਲੇ ਵਿੱਚ ਵੀ, ਦੱਸ ਤਾਂ ਦਿਓ ਵੀ ਨਵਾਬ ਹੈ ਕਿਹੜਾ, ਵੀ ਸੂਬੇਦਾਰ ਹੈ ਕਿਹੜਾ ਲਾਹੌਰ ਦਾ, ਇਹ ਕਿਲੇ ਵਾਲੇ ਤੁਰਕ ਹਨ ਵੀ ਜਾਂ ਨਵਾਬ ਕਪੂਰ ਸਿੰਘ, ਉਹਨਾਂ ਨੂੰ ਤੁਸੀਂ ਨਵਾਬੀ ਦਿੱਤੀ ਕਾਹਦੇ ਵਾਸਤੇ ਸੀ, ਵੀ ਤੁਸੀਂ ਸਾਡੇ ਕੰਮ ਵਿੱਚ ਦਖਲ ਅੰਦਾਜ਼ੀ ਨਾ ਕਰੋ ਵੀ ਤੁਸੀਂ ਜਿੱਥੇ ਹੋ। ਪਰ ਨਵਾਬ ਕਪੂਰ ਸਿੰਘ ਅੱਜ ਲਾਹੌਰ ਆਣ ਕੇ ਬੈਠੇ ਹਨ। ਕਹਿੰਦੇ ਖਬਰ ਉਹਨਾਂ ਦੇ ਕੋਲ ਵੀ ਪਹੁੰਚ ਗਈ।
ਤੋ ਖਿਜ਼ਰ ਖਾਨ ਦੇ ਉਹ ਨਵਾਬ ਚੜਾਏ,
ਖਿਜ਼ਰ ਖਾਨ ਨੇ ਹੁਕਮ ਕੀਤਾ ਨਵਾਬ ਨੂੰ ਚੜਾ ਦਿੱਤਾ,
ਛੇਤੀ ਜਾ ਕਰ ਲਿਓ ਫੜਾਏ,
ਪਕੜ ਲਾ ਉਹਨੂੰ ਨਵਾਬ ਕਪੂਰ ਸਿੰਘ ਜੀਆਂ ਦੇ ਉੱਪਰ। ਕਹਿੰਦੇ ਜਾ ਕੇ ਖਿਜ਼ਰ ਖਾਨ ਨੇ ਹੁਕਮ ਕੀਤਾ ਛੇਤੀ ਹਮਲਾ ਕਰ, ਨਹੀਂ ਤਾਂ ਅੱਜ ਅਜੇ ਉਹ 20 ਬੈਠੇ ਨੇ, ਕੋਈ ਪਤਾ ਨਹੀਂ ਕਦੋਂ 40 ਤੋਂ 80 ਕਿਸ ਵਕਤ ਉਹ ਹੋ ਜਾਣ।
ਕਪੂਰ ਸਿੰਘ ਮੁੜ ਪਿੱਛੇ ਤਇਓ,
ਬਾਪ ਕਪੂਰ ਸਿੰਘ ਜੀ ਨੂੰ ਪਤਾ ਲੱਗਾ ਵੀ ਹੁਣ ਹੌਲੀ ਹੌਲੀ ਫੌਜ ਇਕੱਠੀ ਹੋਣ ਲੱਗ ਗਈ। ਕਹਿੰਦੇ 6 ਘੰਟਿਆਂ ਦੇ ਕਰੀਬ ਉਸਤੋਂ ਬੈਠ ਕੇ ਤੇ ਫਿਰ ਲੋਕਾਂ ਦੇ ਦੁੱਖ ਤਕਲੀਫਾਂ ਸੁਣ ਕੇ ਵਾਪਸ ਚੱਲ ਪਏ।
ਨਗਾਰਨ ਡੱਗੇ ਲਾਏ ਮੁੜਿਓ,
ਨਗਾਰਿਆਂ ਦੇ ਡੱਗੇ ਚੋਟਾਂ ਲਾਂਦੇ ਕਹਿੰਦੇ ਫਿਰ ਉੱਥੋਂ ਲਾਹੌਰ ਤੋਂ ਇਹ ਵਾਪਸ ਮੁੜੇ।
ਹੋਏ ਬਾਰ ਸਿੰਘ ਰਲ ਗਏ ਉਹ ਚਾੜੀ,
ਬਾਹਰ ਥੋੜਾ ਮੁਕਾਬਲਾ ਵੀ ਹੋਇਆ। ਗੁਰੂ ਕੇ ਤਾਂ 20 ਸਰੀਰ ਹੀ ਸਨ ਗੁਰੂ ਕੇ ਖਾਲਸੇ ਉਸ ਵਕਤ ਨਾਲ। ਇੱਕ ਫਿਰ ਜਦੋਂ ਸਾਹਮਣੇ ਲਾਓ ਲਸ਼ਕਰ ਉਹਨਾਂ ਦਾ ਆਇਆ, ਕਹਿੰਦੇ ਕੋਲ ਝਾੜੀਆਂ ਸਨ ਜੰਗਲ ਵੇਲਿਆਂ ਨੂੰ, ਉਧਰ ਹੋ ਤੁਰੇ।
ਗਇਓ ਖੇਡ ਕਰ ਐਸ ਖਿਡਾਰੀ,
ਉਹਨਾਂ ਨੇ ਉਸ ਵਕਤ ਨਵਾਬ ਕਪੂਰ ਸਿੰਘ ਬੈਠੇ ਬੈਠੇ ਮਨ ਵਿੱਚ ਮੌਜ ਆਈ, ਬੈਠੇ ਬੈਠੇ ਵੀ ਹੁਣ ਕਰਦੇ ਕੀ ਆ, ਵਿਹਲੇ ਬੈਠੇ ਹੋਰ ਨੀ, ਚੱਲ ਜਾ ਕੇ ਲਾਹੌਰ ਹੀ ਆਪਾਂ ਹੁਕਮ ਹੀ ਕੋਈ ਸੁਣਾ ਆਈਏ। ਕੈਸੇ ਸਨ ਉਹਨਾਂ ਦੇ ਜਿਹੜੇ ਵਿਚਾਰ, ਬੜਾ ਕਿਸ਼ਾਨਾ ਮਤਾ ਗੁਰੂ ਕੇ ਖਾਲਸੇ ਨੇ ਸਾਧ ਸੰਗਤ ਜੀ ਇਤਿਹਾਸ ਆਪਣਾ ਸਿਰਜਿਆ ਹੈ। ਇੱਕ ਯੂਨਾਨ ਦੀ ਕੋਟੇਸ਼ਨ ਹੈ, ਜਿਵੇਂ ਆਪਾਂ ਅਖੌਤ ਕਹਿ ਦਈਏ ਇੰਗਲਿਸ਼ ਦੀ, ਕਿ ਜੇਕਰ ਸ਼ੇਰ ਆਪਣਾ ਇਤਿਹਾਸ ਖੁਦ ਨਹੀਂ ਲਿਖਦਾ, ਸੁਣਿਓ ਇਹਨੂੰ, ਜੇਕਰ ਸ਼ੇਰ ਆਪਣਾ ਇਤਿਹਾਸ ਖੁਦ ਨਹੀਂ ਲਿਖਦਾ, ਆਉਣ ਵਾਲੇ ਸਮੇਂ ਦੇ ਅੰਦਰ ਜੋ ਇਤਿਹਾਸ ਜਿਵੇਂ ਸ਼ਿਕਾਰੀ ਦਾ ਚਿੱਤ ਕਰੇਗਾ ਉਸੇ ਤਰ੍ਹਾਂ ਲਿਖਾਏਗਾ। ਇਫ ਦਾ ਲੋਇਨ ਹੈਜ਼ ਨੋ ਹਿਸਟੋਰੀਅਨ, ਦਾ ਹਿਸਟਰੀ ਵਿਲ ਗਲੋਰੀਫਾਈ ਦਾ ਹੰਟਰ। ਹੁਣ ਸ਼ਿਕਾਰੀ ਆਪਣੀ ਮਰਜ਼ੀ ਨਾਲ ਲਿਖੇਗਾ ਵੀ ਮੈਂ ਜਾ ਕੇ ਸ਼ੇਰ ਦਾ ਸ਼ਿਕਾਰ ਇੱਦਾਂ ਇੱਦਾਂ ਕਰ ਲਿਆ, ਵੀ ਪਤਾ ਲੱਗਦਾ ਜੇ ਸ਼ੇਰ ਨੇ ਲਿਖਿਆ ਹੁੰਦਾ ਵੀ ਕਿੰਨੇ ਸ਼ਿਕਾਰ ਕਿਵੇਂ ਕੀਤਾ ਸੀ, ਕਿੰਨੇ ਵਸਾ ਕੇ ਮਾਰਿਆ ਸੀ, ਕਿਹੜਾ ਸਾਹਮਣੇ ਹੋ ਕੇ ਲੜਿਆ ਸੀ। ਬਣਿਆ ਗੁਰੂ ਕੇ ਖਾਲਸੇ ਨਾਲ ਇੱਦਾਂ, ਸ਼ੇਰ ਨੇ ਆਪਣਾ ਇਤਿਹਾਸ ਨਹੀਂ ਲਿਖਿਆ, ਲਿਖਿਆ ਸ਼ਿਕਾਰੀਆਂ ਨਹੀਂ ਹੈ। ਗੁਰੂ ਕਾਲ ਦਾ ਇਤਿਹਾਸ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਉਹਨਾਂ ਦੇ ਜਿਹੜਾ ਵੇਲੇ ਦਾ ਇਤਿਹਾਸ 1800 ਤੋਂ ਬਾਅਦ ਦਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਇਹ ਇਤਿਹਾਸ ਪੜ੍ਹਨੇ ਹਾਂ ਆਪਾਂ। ਪਰ ਜਿਹੜਾ 80 ਸਾਲ ਦਾ ਇਤਿਹਾਸ ਹੈ ਸੰਨ 1716 ਤੋਂ ਲੈ ਕੇ ਲਗਭਗ ਸੰਨ 1790 ਤੱਕ ਦਾ, ਇਹ ਕਿਸ਼ਾਨਾ ਮਤਾ ਇਤਿਹਾਸ ਹੈ। ਜੋ ਪ੍ਰਾਚੀਨ ਪੰਥ ਪ੍ਰਕਾਸ਼ ਜੀ ਦੀ ਆਪਾਂ ਕਥਾ ਸਰਵਣ ਕਰਨੇ ਹਾਂ, ਇਹ ਇਹਨਾਂ 80 ਸਾਲਾਂ ਦਾ ਜਿਹੜਾ ਮੁੱਖ ਇਤਿਹਾਸ ਇਹੋ ਹੈ। ਇਹਦੇ ਅੰਦਰ ਕਿਸ ਪ੍ਰਕਾਰ ਉਹਨਾਂ ਨੇ ਜੰਗਲਾਂ ਵੇਲਿਆਂ ਦੇ ਅੰਦਰ ਜਾ ਕਰਕੇ ਉਹਨਾਂ ਨੇ ਵੱਡੀ ਵੱਡੀ ਇੱਕ ਹਕੂਮਤ ਨੂੰ ਜਿਵੇਂ ਭਾਜੜਾ ਉਹਨਾਂ ਨੇ ਪਾ ਕੇ ਰੱਖੀਆਂ, ਵੱਡੀ ਇੱਕ ਜਿਸ ਵਕਤ ਪਾਣੀਪਤ ਦੀ ਜੰਗ ਆਪਣਾ ਹੋਈ ਮਰਾਠਿਆਂ ਦੇ ਨਾਲ, ਮਰਾਠਿਆਂ ਨੂੰ ਐਸੀ ਭਾਜ ਪਈ ਪਾਣੀਪਤ ਦੀ ਲੜਾਈ ਅੰਦਰ, ਕਈ ਸਾਲ ਨਹੀਂ ਉੱਠ ਖਲੋਤੇ, ਕਦੀ ਉੱਠ ਕੇ ਵਾਪਸ ਦੁਬਾਰਾ ਹਮਲੇ ਵਾਸਤੇ ਆਏ ਨਹੀਂ। ਇੱਧਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਸੰਨ 1761 ਦੇ ਅੰਦਰ, ਪਾਣੀਪਤ ਦੀ ਜਿਹੜੀ ਜੰਗ ਹੋਈ, ਅਗਲੇ ਸਾਲ ਫਿਰ ਜਦੋਂ ਵੱਡਾ ਘੱਲੂਘਾਰਾ ਵਾਪਰਿਆ ਕੋਪਰ ਹੀੜੇ, ਅਹਿਮਦ ਸ਼ਾਹ ਅਬਦਾਲੀ ਦਾ ਬੋਲ ਸੀ, ਕਹਿੰਦਾ ਮੈਂ ਮਰਾਠਿਆਂ ਨੂੰ ਐਸੀ ਮਾਰ ਮਾਰੀ ਹੈ ਉਹ ਮੇਰੇ ਸਾਹਮਣੇ ਖਲੋ ਨਹੀਂ ਸਕਦੇ, ਤੇ ਇਹਨਾਂ ਦੇ ਉੱਪਰ ਮੈਂ ਉਦੋਂ 2 ਗੁਣਾ ਜ਼ਿਆਦੀ ਮਾਰ ਮਾਰੀ ਹੈ, ਤਾਂ ਕਦੀ ਮੇਰੇ ਸਾਹਮਣੇ ਨਹੀਂ ਉੱਠ ਕੇ ਖਲੋਣਗੇ। ਕਿਉਂ? ਕਿਉਂਕਿ ਸਾਧ ਸੰਗਤ ਜੀ, ਉਹ ਇੱਕ ਦਿਨ ਦੇ ਅੰਦਰ ਜੋ ਸਿੱਖ ਪਰਿਵਾਰਾਂ ਦਾ ਬਾਲ ਬੱਚਾ ਲਗਭਗ 30,000 ਦੇ ਕਰੀਬ, ਇੱਕ ਦਿਨ ਦੇ ਅੰਦਰ 30-35,000 ਦੇ ਕਰੀਬ ਕਰੀਬ ਲਾਸ਼ਾਂ ਦੇ ਢੇਰ ਲੱਗ ਗਏ ਸਨ ਕੋਪਰ ਹੀੜੇ ਸੰਗਰੂਰ ਲੱਗ ਗਏ ਲੇਰਕੋਟਲੇ। ਇੱਕ ਦਿਨ ਦੇ ਅੰਦਰ 70 ਵਿਛ ਗਏ ਸਨ ਪਰਿਵਾਰਾਂ ਦੇ ਪਰਿਵਾਰ। ਅਹਿਮਦ ਸ਼ਾਹ ਅਬਦਾਲੀ ਕਹਿੰਦਾ ਸੀ ਵੀ ਐਸੀ ਮਾਰ ਮਾਰੀ ਹੈ ਮਰਾਠਿਆਂ ਨਾਲੋਂ ਦੁੱਗਣੀ,
ਤੇ ਉਹਦਾ ਭੁਲੇਖਾ ਨਿਕਲਿਆ 3 ਮਹੀਨਿਆਂ ਦੇ ਅੰਦਰ, ਜਦੋਂ ਜਾ ਕੇ ਪਹਿਲਾਂ ਮਲੇਰਕੋਟਲੇ ਫਿਰ ਉਹਨਾਂ ਨੇ ਗੁਰੂ ਕੇ ਖਾਲਸੇ ਨੇ ਸਰਹੰਦ 3 ਮਹੀਨਿਆਂ ਦੇ ਅੰਦਰ ਅੰਦਰ ਦੁਬਾਰਾ ਜਾ ਕੇ ਮਾਰ ਦਿੱਤੀ, ਸਮਾਂ ਨਹੀਂ ਪੈਣ ਦਿੱਤਾ। ਇਹਦੇ ਅੰਦਰ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਸਾਰੇ ਗੁਰੂ ਕੇ ਖਾਲਸੇ ਨਾਲ ਮਿਲ ਕੇ ਕਹਿੰਦੇ ਨਾ ਕੋਈ ਗੱਲ ਨਹੀਂ, ਜਿਹੜੀ ਬਣ ਆਈ ਕੋਈ ਗੱਲ ਨਹੀਂ। ਜਦੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹਨੂੰ ਸ਼ਹੀਦ ਹੋਏ, ਅੰਤਮ ਵੇਲੇ ਇਸ਼ਨਾਨ ਕਰਾਉਣ ਲੱਗੇ ਸਨ ਨਾ, ਜਦੋਂ ਚੜ੍ਹਾਈ ਕਰ ਗਏ, ਕਾਲ ਚਲਾਣਾ ਜਦੋਂ ਇਹਨਾਂ ਨੇ ਕੀਤਾ, ਇਸ਼ਨਾਨ ਕਰਾਉਣ ਲੱਗੇ, ਕਹਿੰਦੇ ਵੀ ਸਰੀਰ ਦਾ 1 ਇੰਚ ਥਾਂ ਵੀ ਐਸਾ ਨਹੀਂ ਸੀ ਜਿੱਥੇ ਨਿਸ਼ਾਨ ਨਹੀਂ ਸਨ ਜੰਗ ਦੇ, ਲੜਾਈ ਦੇ। ਸਾਰੇ ਪਿੰਡੇ ਦੇ ਉੱਪਰ ਜਦੋਂ ਜਿਹੜੇ ਕਿਰਪਾਨਾਂ ਦੇ ਫੱਟ, ਕੋਈ ਕਿਸੇ ਲੜਾਈ ਵਿੱਚ ਲੱਗੇ, ਕੋਈ ਕਿਸੇ ਲੜਾਈ ਵਿੱਚ ਲੱਗੇ, 1 ਇੰਚ ਵੀ ਥਾਂ ਐਸੀ ਨਹੀਂ ਸੀ ਸਰੀਰ ਦੀ ਵੀ ਜਿੱਥੇ ਇਹਨਾਂ ਦੇ ਸਰੀਰ 'ਤੇ ਫੱਟ ਨਾ ਲੱਗੇ ਹੋਣ, ਐਸਾ ਇਹਨਾਂ ਦਾ ਗੁਰੂ ਕੇ ਖਾਲਸੇ ਦਾ ਸ਼ਾਨਾ ਮੱਤਾ ਇਤਿਹਾਸ ਸੀ। ਨਵਾਬ ਕਪੂਰ ਸਿੰਘ ਜੀ ਕਹਿੰਦੇ ਇਸ ਪ੍ਰਕਾਰ ਉੱਥੋਂ ਲਾਹੌਰ ਤੋਂ ਕੁਝ 1 ਘੰਟੇ ਉੱਥੇ ਠਹਿਰ ਕੇ ਤੇ ਵਾਪਸ ਆਏ,
ਇਸੀ ਪਾਤ ਗਏ ਕਿਛ ਦਿਨ ਬੀਤ,
ਇਸ ਪ੍ਰਕਾਰ ਕੁਛ ਦਿਨ ਬੀਤ ਗਏ,
ਦੰਗਾ ਰਹੇ ਪੰਥ ਹਰ ਦਮ ਚੀਤ,
ਪੰਥ ਦੇ ਹਿਰਦੇ ਦੇ ਅੰਦਰ ਕੋਈ ਨਾ ਕੋਈ ਫਿਰ ਇਹ ਫੁਰਨਾ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਇਸ ਪ੍ਰਕਾਰ ਉੱਠਦਾ ਰਹਿੰਦਾ। ਇਸ ਪ੍ਰਕਾਰ ਇਹਨਾਂ ਨੇ ਦਿਨ ਕਟੀ ਕੀਤੀ,
ਜੋ ਟੱਕਿਆਂ ਮੈਂ ਕਰੇ ਦੇਰ ਨਵਾਬ,
ਜਿਹੜਾ ਕਿਸੇ ਪਾਸੇ ਕੋਈ ਟੱਕੇ ਭੇਜਣ ਵਿੱਚ ਕੋਈ ਦੇਰੀ ਕਰਦਾ ਸੀ ਨਾ, ਜਿਵੇਂ ਲਾਹੌਰ ਵਾਲਾ ਵੀ ਜੇ ਕਿਸੇ ਪਾਸੇ ਨਹੀਂ ਕੋਈ ਟੱਕੇ ਆਏ ਜਾਂ ਉਹਨਾਂ ਨੇ ਆਪਣਾ ਜੋ ਮਾਮਲਾ ਸੀ ਜਾਂ ਮਾਲੀਆ ਜਿਹੜੀ ਜਿਹੜੀ ਥਾਵਾਂ ਨੀਯਤ ਕੀਤੀਆਂ ਸਾਨੂੰ ਗਰਾਉਣ ਦੀਆਂ, ਜੇ ਉੱਥੋਂ ਕੋਈ ਦੇਰੀ ਹੋ ਜਾਂਦੀ,
ਸਿੰਘ ਖਾਏ ਲੁੱਟ ਮੁਲਕ ਸ਼ਿਤਾਬ,
ਖਾਲਸਾ ਜਾ ਕੇ ਕਹਿੰਦੇ ਫਿਰ ਉਹਨਾਂ ਨੂੰ ਲੁੱਟ ਕੇ ਖਾ ਲੈਂਦਾ,
ਦੋਹਰਾ ਸਾਖੀ ਜੱਸਾ ਸਿੰਘ ਕੀ ਅਬ ਮੈਂ ਦਿਓ ਸੁਣਾਏ।
ਸ਼੍ਰੋਤਾ ਜਣੋ, ਹੁਣ ਭਾਈ ਜੱਸਾ ਸਿੰਘ ਜੀਆਂ ਦੀ ਸਾਖੀ ਉਹ ਆਪ ਜੀ ਸਰਵਣ ਕਰੋ।
ਮੰਗਤ ਖਾਤ ਖਾਲਸੇ ਰਲਿਓ ਪਇਓ ਪੰਥ ਪਾਤਸ਼ਾਹੇ,
ਕਹਿੰਦੇ ਬਚਪਨੇ ਦੇ ਅੰਦਰ ਦਿਨ ਐਸੇ ਪਏ, ਮੰਗ ਕੇ ਖਾਣ ਵਾਸਤੇ ਵੀ ਦਿਨ ਵੇਖਣੇ ਪਏ, ਪਰ ਜਦੋਂ ਗੁਰੂ ਕੇ ਖਾਲਸੇ ਵਿੱਚ ਰਲੇ ਸੇਵਾ ਕੀਤੀ, ਕਹਿੰਦੇ ਪੰਥ ਨੇ ਉਹਨਾਂ ਨੂੰ ਪਾਤਸ਼ਾਹ ਦੀ ਪਦਵੀ ਉਹਨਾਂ ਨੂੰ ਦੇ ਦਿੱਤੀ। ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆਂ ਨੂੰ ਸੁਲਤਾਨੁਲ ਕੌਮ ਦੀ ਜਦੋਂ ਪਦਵੀ ਦਿੱਤੀ, ਕਹਿੰਦੇ ਬਚਪਨੇ ਦੇ ਅੰਦਰ ਕਹਿੰਦੇ ਭਾਵੇਂ ਕੋਈ ਉਹਨਾਂ ਨੇ ਸਮਾਂ ਐਸਾ ਵੇਖਿਆ ਹੋਵੇ, ਪਰ ਫਿਰ ਗੁਰੂ ਕੇ ਖਾਲਸੇ ਨੇ ਬਾਦਸ਼ਾਹੀਆਂ ਬਖਸ਼ ਦਿੱਤੀਆਂ।
ਜੋ ਪਈ ਆਲੂਵਾਲੀਏ ਇੱਕ ਕੌਮ ਕਹਾਵੇ,
ਆਲੂਵਾਲੀਏ ਇੱਕ ਕੌਮ ਕਹਾਉਂਦੀ ਹੈ,
ਲਾਹੌਰ ਕਸੂਰੇ ਮੱਦ ਬਸਾਵੇ,
ਲਾਹੌਰ ਤੋਂ ਕਸੂਰ ਦੇ ਵਿਚਕਾਰ ਕਈ ਪਿੰਡ ਇਹਨਾਂ ਦੇ ਵਸਦੇ ਹਨ,
ਉਥੋਂ ਇੱਕ ਗਰੀਬ ਕਲਾਲ,
ਗਰੀਬ ਕਲਾਲ ਦਾ ਭਾਵ ਉਹਦਾ ਵਾਸਾ ਸੀ,
ਉਤੋਂ ਸਿੰਘ ਤੋਂ ਵੈ ਗੁਰਲਾਲ,
ਕਾ ਲਾਲ ਗੁਰੂ ਕਾ ਪਿਆਰ ਵਾਲਾ ਉਸ ਥਾਂ ਤੇ ਉਹਦਾ ਨਗਰ ਸੀ,
ਦਿਆਲ ਸਿੰਘ ਤੋਂ ਉਸ ਕੋ ਨਾਮ,
ਦਿਆਲ ਸਿੰਘ ਉਹਨਾਂ ਦਾ ਨਾਮ ਸੀ,
ਕਰਤ ਹੋਤੋ ਸੋ ਸਰਬ ਹੈ ਕਾਮ,
ਉਹ ਉਸ ਥਾਂ ਤੇ ਉਹਦੇ ਇਹੋ ਠੇਕੇਦਾਰੀ ਇਤਿਆਦਕ ਦਾ ਕੰਮ ਕਾਰ ਸੀ,
ਸੋ ਮਰ ਗਯੋ ਰਿਓ ਸੁੱਤ ਉਹ ਨਾਰ,
ਆਪ ਪਹਿਲਾਂ ਚੜ੍ਹਾਈ ਕਰ ਗਿਆ ਮਗਰ ਉਹਦਾ ਇੱਕ ਪੁੱਤਰ ਤੇ ਮਗਰ ਨਾਲ ਭਾਵ ਇੱਕ ਉਹਦੀ ਇਸਤਰੀ ਘਰ ਵਾਲੀ ਰਹਿ ਗਈ,
ਉਤੋਂ ਦੋਨ ਕੋ ਅਤ ਸੇ ਪਿਆਰ,
ਦੋਹਾਂ ਦਾ ਮਾਂ ਪੁੱਤਰਾਂ ਦਾ ਬੜਾ ਪਿਆਰ ਸੀ,
ਹੁਤੀ ਸਿੰਘਨ ਕੀ ਬੇਟੀ ਸੋਏ,
ਕਹਿੰਦੇ ਜੋ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਮਾਤਾ ਸੀ, ਇਹ ਬਾਗ ਸਿੰਘ ਹੱਲੋਵਾਲੀਏ ਦੀ ਭੈਣ ਸੀ, ਗੁਰੂ ਕੇ ਖਾਲਸੇ ਦੀ ਜੋ ਪੇਕਾ ਘਰ ਸੀ ਉਹ ਵੀ ਸਿੱਖ ਸੀ ਪਰਿਵਾਰ, ਸਹੁਰਾ ਘਰ ਦੇਵਾ ਸਿੰਘ ਜੋ ਨਾਮ ਆਉਂਦਾ ਇੱਥੇ, ਦਿਆਲ ਸਿੰਘ ਇਹਨਾਂ ਦੇ ਪਿਤਾ ਜੀ ਦਾ ਨਾਮ ਲਿਖ ਅੰਕਿਤ ਕੀਤਾ ਹੈ ਦੇਵਾ ਸਿੰਘ, ਡਾਕਟਰ ਗੰਡਾ ਸਿੰਘ ਹੁਣਾਂ ਨੇ ਇਹਨਾਂ ਦਾ ਨਾਮ ਸਰਦਾਰ ਬਦਰ ਸਿੰਘ ਲਿਖਿਆ ਹੈ ਕਈ ਸਰੋਤਾਂ ਦੇ ਅੰਦਰ, ਸਰਦਾਰ ਜੱਸਾ ਸਿੰਘ ਆਲੂਵਾਲੀ ਇਹਨਾਂ ਦੇ ਦਾਦਾ ਜੀ ਦਾ ਨਾਮ ਸਰਦਾਰ ਦੇਵਾ ਸਿੰਘ ਸੀ। ਦੇਵਾ ਸਿੰਘ ਦੇ ਅਗਾਂਹ ਸਨ ਤਿੰਨ ਪੁੱਤਰ, ਸਰਦਾਰ ਗੁਰਬਖਸ਼ ਸਿੰਘ, ਸਰਦਾਰ ਸਦਰ ਸਿੰਘ, ਸਰਦਾਰ ਬਦਰ ਸਿੰਘ। ਲਮੇਰਾ ਸਮਾਂ ਸ਼ਾਦੀ ਤੋਂ ਬਾਅਦ ਸਰਦਾਰ ਬਦਰ ਸਿੰਘ ਦੇ ਘਰ ਸੰਤਾਨ ਨਾ ਹੋਈ। ਇਹ ਪਰਿਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨੀ ਗਏ, ਜਾਂਦੇ ਪਹਿਲਾਂ ਵੀ ਸਨ ਬੇਨਤੀ ਕਰਨ ਵਾਸਤੇ ਕਿ ਸਤਿਗੁਰੂ ਜੀ ਦੇ ਕੋਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰੁੱਟ ਕੇ ਬਚਨ ਕੀਤੇ, ਕਹਿੰਦੇ ਸੇਵਾ ਕਰੋ, ਮਾਲਕ ਜੀਆਂ ਦੇ ਘਰ ਤੋਂ ਤੁਹਾਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ। ਇਹਨਾਂ ਦਾ ਜਨਮ, ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਜਨਮ 3 ਮਈ 1718 ਨੂੰ ਇਹਨਾਂ ਦਾ ਜਨਮ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਬਚਨ ਸਨ। ਬਚਪਨੇ ਤੇ ਥੋੜੇ ਕੁ ਸਾਲ ਲੰਘੇ, ਪਿਤਾ ਜੀ ਚੜ੍ਹਾਈ ਕਰ ਗਏ ਥੋੜੇ ਸਾਲਾਂ ਦੇ ਅੰਦਰ। ਮਾਤਾ ਹੋਰ ਕੋਈ ਨਾਲ, ਇਹਨਾਂ ਦਾ ਪਰਿਵਾਰ ਬਾਕੀ ਹੋਰ ਨਹੀਂ ਸੀ ਨਾਲ, ਮਾਤਾ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ। ਇਹ ਕਿਉਂਕਿ ਮਾਤਾ ਸੁੰਦਰੀ ਜੀ ਸਨ ਦਿੱਲੀ ਦੀ ਧਰਤੀ ਤੇ, ਕਈ ਸਾਲ ਫਿਰ ਮਾਤਾ ਜੀਆਂ ਦੀ ਸੇਵਾ ਦੇ ਅੰਦਰ ਦੋਵੇਂ ਮਾਂ ਪੁੱਤਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਇਹਨਾਂ ਦੇ ਮਾਤਾ ਜੀ ਦਿੱਲੀ ਦੀ ਧਰਤੀ ਤੇ ਚਲੇ ਗਏ ਮਾਤਾ ਜੀਆਂ ਦੇ ਕੋਲ ਸੇਵਾ ਵਿੱਚ। 7 ਕੁ ਸਾਲਾਂ ਦੇ ਸਨ ਉਮਰ ਇਹਨਾਂ ਦੀ, 7 ਕੁ ਸਾਲਾਂ ਦੀ ਉਮਰ ਉਸ ਥਾਂ ਤੇ ਦਿੱਲੀ। ਇਹਨਾਂ ਨੇ ਲਗਭਗ ਕੋਈ 7-8 ਸਾਲ ਮਾਤਾ ਜੀ ਦੀ ਸੇਵਾ ਵਿੱਚ ਬਤੀਤ ਕੀਤੇ। ਬੜਾ ਮਿੱਠਾ ਕੀਰਤਨ ਇਹਨਾਂ ਦੇ ਮਾਤਾ ਜੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਮਾਤਾ ਜੀ ਕੀਰਤਨ ਦੁਤਾਰੇ ਦੇ ਉੱਪਰ ਬੜਾ ਮਿੱਠਾ ਕਰਦੇ ਸਨ। ਮਾਤਾ ਜੀ ਜਦੋਂ ਵੀ ਕੋਈ ਸੋਦਰ ਦਾ ਸਮਾਂ ਜਾਂ ਕੋਈ ਸਵੇਰ ਵੇਲੇ ਅੰਮ੍ਰਿਤ ਵੇਲੇ ਕੋਈ ਬਾਣੀ ਪੜ੍ਹਨ ਲਈ, ਆਸਾ ਦੀ ਵਾਰ ਦਾ ਕੀਰਤਨ ਇਹਨਾਂ ਦੇ ਮਾਤਾ ਜੀਆਂ ਨੇ ਨਾਲ ਉਸ ਥਾਂ 'ਤੇ ਕਰਨਾ। ਬੜੀ ਬਖਸ਼ਿਸ਼ ਸੀ ਇਹਨਾਂ 'ਤੇ ਮਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਨ ਦੀ। ਹੁਣ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਬਚਪਨਾ ਬਤੀਤ ਹੋਇਆ ਸੀ ਦਿੱਲੀ। ਦਿੱਲੀ ਦੀ ਬੋਲੀ ਸੀ ਹਿੰਦਕੀ, ਇਹਨਾਂ ਦੀ ਜ਼ੁਬਾਨ ਤੇ ਹਿੰਦਕੀ ਬੋਲੀ ਚੜ ਗਈ। ਜਦੋਂ ਵਾਪਸ ਜਦੋਂ ਆਏ ਸਨ ਦਿੱਲੀ ਦੀ ਧਰਤੀ ਤੋਂ, ਮਾਤਾ ਜੀਆਂ ਤੇ ਤਾਂ ਠੇਠ ਪੰਜਾਬੀ ਬੋਲਦੇ ਸਨ, ਪਰ ਜੱਸਾ ਸਿੰਘ ਆਲੂਵਾਲੀਆ ਬਚਪਨਾ ਸੀ ਦਿੱਲੀ, ਉਸ ਥਾਂ ਤੇ ਕਈ ਵੀ ਸਾਲ ਲੰਘੇ ਸਨ। ਇਹਨਾਂ ਨੇ ਜਦੋਂ ਗੱਲ ਕਰਨੀ ਨਾ ਇਹਨਾਂ ਦੀ ਜ਼ੁਬਾਨ ਤੇ ਹਮਕੋ ਤੁਮਕੋ ਆ ਜਾਣੀ, ਜਿਵੇਂ ਕੋਈ ਗੱਲ ਕਰਨੀ ਹਮ ਤੇ। ਗੁਰੂ ਕੇ ਖਾਲਸੇ ਨੇ ਕਈ ਵਾਰੀ, ਉਹ ਛੋਟੇ ਸਨ ਜੱਸਾ ਸਿੰਘ ਆਲੂਵਾਲੀਆ ਤੇ ਇਹਨਾਂ ਨੂੰ ਨਾਲ, ਕਈ ਵਾਰੀ ਉਹਨਾਂ ਦਾ ਮਖੌਲ ਡਾਣਾ ਹਮਕੋ ਤੁਮਕੋ ਕਹਿ ਕੇ, ਤੇ ਇਹਨਾਂ ਨੇ ਕਈ ਵਾਰੀ ਮਨ ਮੁਟਾਵ ਵੀ ਜੱਸਾ ਸਿੰਘ ਆਲੂਵਾਲੀਆ ਨੇ ਮਨ ਦੇ ਅੰਦਰ ਕਰਨਾ। ਜਿੱਦਣ ਦਿੱਲੀ ਤੋਂ ਵਾਪਸ ਤੁਰਨ ਲੱਗੇ ਸਰਦਾਰ ਜੱਸਾ ਸਿੰਘ ਆਲੂਵਾਲੀਆ, ਕਿਉਂਕਿ ਆਪਾਂ ਨਾਮ ਸਤਿਕਾਰ ਨਾਲ ਲੈਂਦੇ ਹਾਂ, ਬਚਪਨਾ ਸੀ ਜੱਸਾ ਸਿੰਘ ਤੇ ਨਾਲ ਜਦੋਂ ਮਾਤਾ ਜੀ ਦਿੱਲੀ ਤੋਂ ਵਾਪਸ ਜਦੋਂ ਪੰਜਾਬ ਤੁਰ ਲੱਗੇ, ਮਾਤਾ ਸੁੰਦਰੀ ਜੀਆਂ ਨੇ ਬਖਸ਼ਿਸ਼ਾਂ ਕੀਤੀਆਂ ਸਨ, ਕੋਈ ਤੀਰ ਤੇ ਪਾਵਨ ਪਵਿੱਤਰ ਪੋਥੀ ਤੇ ਕੁਛ ਇੱਕ ਹੋਰ ਬਖਸ਼ਿਸ਼ਾਂ ਮਾਤਾ ਸੁੰਦਰੀ ਜੀਆਂ ਨੇ ਇਹਨਾਂ ਦੀ ਮਾਤਾ ਜੀ ਨੂੰ ਦਿੱਤੀਆਂ। ਜਦੋਂ ਮਾਤਾ ਜੀ ਵਾਪਸ ਪੰਜਾਬ ਆਏ, ਹੁਣ ਜਦੋਂ ਵੇਖਿਆ ਵੀ ਸਰੀਰ ਹੁਣ ਥੋੜ੍ਹਾ ਸਮਾਂ ਹੈ, ਨਵਾਬ ਕਪੂਰ ਸਿੰਘ ਜੀਆਂ ਦੇ ਕੋਲ ਸੇਵਾ ਵਿੱਚ ਇੱਕ ਦਿਨ ਪਹੁੰਚੇ ਸਰਦਾਰ ਜੱਸਾ ਸਿੰਘ ਆਲੂਵਾਲੀਆ। ਵੇਖ ਕੇ ਨਾ ਬਾਲਕ ਦੀ ਡੀਲ ਡੋਲ ਵੇਖ ਕੇ, ਪਿਆਰ ਵੇਖ ਕੇ, ਕੀਰਤਨ ਦੀ ਦਾਤ ਸੀ ਇਹਨਾਂ ਦੇ ਕੋਲ ਉਹ ਵੇਖ ਕੇ, ਬੜਾ ਨਵਾਬ ਕਪੂਰ ਸਿੰਘ ਜੀਆਂ ਨੇ ਪਿਆਰ ਕੀਤਾ ਬੱਚੇ ਨੂੰ। ਫਿਰ ਇਹਨਾਂ ਨੂੰ ਜਥੇ ਦੇ ਵਿੱਚ ਨਾਲ ਨਵਾਬ ਕਪੂਰ ਸਿੰਘ ਜੀਆਂ ਨੇ ਜੱਸਾ ਸਿੰਘ ਆਲੂਵਾਲੀਏ ਜੀ ਨੂੰ ਨਾਲ ਲੈ ਆਉਂਦਾ। ਇਹਨਾਂ ਦੇ ਮਾਤਾ ਜੀ ਬੜਾ ਰਸ ਭਿੰਨਾ ਕੀਰਤਨ ਇਤਿਆਦ ਕਰਦੇ ਸਨ, ਕਿਉਂ ਪੇਕਾ ਪਰਿਵਾਰ ਤੇ ਸਹੁਰਾ ਪਰਿਵਾਰ ਦੋਵੇਂ ਸਿੱਖ ਸਨ।
ਹੋਤੀ ਸਿੰਘਨ ਕੀ ਬੇਟੀ ਸੋਏ,
ਉਹਨਾਂ ਦੀ ਬੇਟੀ ਸਰਦਾਰ ਬਾਘ ਸਿੰਘ ਹੱਲੋਵਾਲੀਆ ਉਹਨਾਂ ਦੀ ਇਹ ਭੈਣ ਸੀ।
ਪਿਤਾ ਪੜਾਈ ਅੱਛਰ ਤੋਏ,
ਗੁਰਬਾਣੀ ਗੁਰਮੁਖੀ ਵੀ ਪੜਾਈ ਹੋਈ ਸੀ।
ਗੁਰਬਾਣੀ ਤਿਸ ਕੰਠ ਕਨੇਰੀ,
ਇਹਨਾਂ ਦੇ ਮਾਤਾ ਜੀ ਨੂੰ ਬੜੀ ਬਾਣੀ ਕੰਠਾਗਰ ਸੀ।
ਹੋਤੀ ਸਿੱਖਣੀ ਦੋਏ ਪੱਖ ਕੇਰੀ,
ਦੋਵਾਂ ਪਾਸਿਆਂ ਤੂੰ ਮਾਤਾ ਜੀ ਇਹਨਾਂ ਦੇ ਸਿੰਖਣੀ ਸਨ, ਭਾਵ ਸਤਿਗੁਰੂ ਜੀ ਦੀ ਸੇਵਾ ਵਾਲੇ ਸਨ।
ਪੋਥੀ ਰਾਖਤ ਗਾਤਰੇ ਪਾਏ,
ਗਾਤਰੇ ਨਾਲ ਪੋਥੀ ਹਰ ਵਕਤ ਇਹਨਾਂ ਦੇ ਹਮੇਸ਼ ਰਹਿੰਦੀ ਸੀ। ਬਾਣੀ ਪਿਤਾ ਜੀਆਂ ਨੇ ਦੋ ਅੱਖਰ ਪੜ੍ਹਾ ਦਿੱਤੇ, ਗੁਰਮੁਖੀ ਪੜ੍ਹੀ ਹੋਈ ਸੀ ਅਤੇ ਨਾਲ ਹੋਰ ਵੀ ਬਾਣੀ ਦਾ ਪ੍ਰੇਮ ਸੀ, ਗੁਰਬਾਣੀ ਕੰਠਾਗਰ ਸੀ ਤੇ ਮਾਲਕ ਜੀਆਂ ਦੀ ਹੋਰ ਵੀ ਬਖਸ਼ਿਸ਼ ਸੀ।
ਸਿੱਖ ਸੰਗਤ ਮੈਂ ਪਹੁੰਚੇ ਜਾਏ,
ਇਹਨਾਂ ਨੇ ਜਾਣਾ ਸੰਗਤ ਦੇ ਅੰਦਰ,
ਬੜੀ ਪ੍ਰਾਤ ਉੱਠ ਚੌਂਕੀ ਕਰੇ,
ਅੰਮ੍ਰਿਤ ਵੇਲੇ ਉੱਠ ਕੇ ਇਹਨਾਂ ਨੇ ਸੇਵਾ ਵਿੱਚ ਚੌਂਕੀ ਜਾ ਕੇ ਭਾਵ ਹਾਜ਼ਰੀ ਭਰਨੀ,
ਸਮੇਂ ਸੰਜੈ ਪੀ ਸੋਦਰ ਪੜੇ,
ਸ਼ਾਮ ਦੇ ਵੇਲੇ ਸੋਦਰ ਦਾ ਵੀ ਕੀਰਤਨ ਕਰਨਾ,
ਦੋਹਰਾ ਆਪ ਦੁਤਾਰੇ ਵੈ ਫੜੇ ਬਾਲ ਸੁਦਾਸੀ ਪ੍ਰੇਮ।
ਕਹਿੰਦੇ ਆਪ ਜੋ ਮਾਤਾ ਜੀ ਨਾਲ ਦੁਤਾਰੇ ਦੇ ਉੱਪਰ ਕੀਰਤਨ ਕਰਦੇ ਹਨ, ਮਾਤਾ ਜੀ ਦੁਤਾਰੇ ਦੇ ਉੱਪਰ ਕੀਰਤਨ ਕਰਦੇ ਨੇ, ਕੋਲ ਬਾਲ ਹੈ, ਬਾਲ ਨੇ ਵੀ ਵੇਖ ਕੇ ਉਸੇ ਪਾਸੇ ਬਾਣੀ ਵਾਲੇ ਪਾਸੇ ਪ੍ਰੇਮ ਲੱਗ ਗਿਆ,
ਦੋ ਵਕਤ ਚੋਂ ਕੀ ਕਰੇ ਯੇ ਥੋ ਉਸ ਕੋ ਨੇਮ,
ਇਹਨਾਂ ਦਾ ਨੇਮ ਸੀ ਦੋਨੇ ਵਕਤ ਇਹਨਾਂ ਨੇ ਹਾਜ਼ਰੀ ਚੌਂਕੀ ਭਰਨੀ,
ਚੋ ਪਈ ਜੈ ਸਿੱਖ ਸੰਗਤ ਹੋਵੇ ਜੋੜ,
ਜਿੱਥੇ ਵੀ ਸੰਗਤ ਦਾ ਕੋਈ ਜੋੜ ਮੇਲ ਇਕੱਠ ਹੋਣਾ,
ਜੋ ਸੱਦੇ ਤਿਸ ਕਰੇ ਨਾ ਮੋੜ,
ਵੀ ਇਹਨਾਂ ਨੇ ਸੇਵਾ ਵਾਲੇ ਪਾਸਿਓਂ ਮੋੜਾ ਨਾ ਪਾਉਣਾ। ਜੇ ਕਿਸੇ ਨੇ ਕਰਨ ਕਹਿਣਾ ਭਾਈ ਫਲਾਣੇ ਦੇ ਥਾਂ ਤੇ ਆਪਾਂ ਕੀਰਤਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਇਹਨਾਂ ਨੇ ਕਦੇ ਵੀ ਉਸ ਪਾਸਿਓਂ ਅਵਿਸਲੇ ਨਾ ਆਉਣਾ, ਬੜੇ ਚਾਈ ਚਾਈ ਜਾ ਕੇ ਇਹਨਾਂ ਨੇ ਕੀਰਤਨ ਦੀ ਸੇਵਾ ਕਰਨੀ,
ਰਾਤ ਦਿਨਸ ਕਰ ਜਾਵੇ ਤਾਏ,
ਦਿਨ ਰਾਤ ਕਰਕੇ ਭਾਵੇਂ ਦੂਰ ਪੀ ਜੇ ਜਾਣਾ ਹੋਵੇ,
ਕਰ ਚੌਂਕੀ ਦੇ ਸ਼ਬਦ ਸੁਣਾਏ,
ਕਦੇ ਵੀ ਇਹਨਾਂ ਨੇ ਮਨ ਵਿੱਚ ਐਸਾ ਰੋਸਾ ਇਤਿਆਦਕ ਜਾਂ ਕਦੇ ਵੀ ਮਨ ਵਿੱਚ ਐਸਾ ਨਹੀਂ ਆਉਣ ਦੇਣਾ ਵੀ ਇਹਨਾਂ ਨੇ ਵੀ ਮੈਨੂੰ ਫਲਾਣੀ ਥਾਂ ਤੇ ਇੱਥੇ ਹਾਜ਼ਰੀ ਭਰੀ, ਕੀਰਤਨ ਕੀਤਾ, ਸੇਵਾ ਕੀਤੀ ਨਾ, ਬੜੇ ਚਾਈ ਚਾਈ ਇਹਨਾਂ ਜਾ ਕੇ ਸੇਵਾ ਕਰਨੀ,
ਹਰ ਮੇਲੇ ਜਾਵੇ ਗੁਰਦੁਆਰੇ,
ਦਿਨ ਤਿਆਰ ਹੋਣਾ ਇਹਨਾਂ ਨੇ ਗੁਰਦੁਆਰੇ ਜਾਣਾ,
ਖੁੰਜੈ ਨਹੀਂ ਵੈ ਗੁਰ ਕੀ ਕਾਰ,
ਗੁਰੂ ਕੀ ਕਾਰ ਤੋਂ ਨਾ ਇਹਨਾਂ ਨੇ ਕਦੇ ਵੀ ਖਜਾਉਣਾ,
ਜਹਾਂ ਖਾਲਸੋ ਲਾਏ ਦੀਵਾਨ,
ਜਿੱਥੇ ਵੀ ਗੁਰੂ ਕੇ ਖਾਲਸੇ ਨੇ ਸਾਧ ਸੰਗਤ ਜੀਓ ਦੀਵਾਨ ਲਾਉਣਾ,
ਜਾਏ ਕਰੇ ਸ਼ਬਦ ਚੌਂਕੀ ਗਾਨ,
ਉਸੇ ਥਾਂ ਤੇ ਜਾ ਕੇ ਇਹਨਾਂ ਦੇ ਮਾਤਾ ਜੀਆਂ ਨੇ ਜਾ ਕੇ ਕੀਰਤਨ ਦੀ ਹਾਜ਼ਰੀ ਭਰਨੀ,
ਸੁਣ ਖਾਲਸੋ ਅੰਮ੍ਰਿਤ ਸਰ ਆਇਓ,
ਸੁਣਿਆ ਗੁਰੂ ਕਾ ਖਾਲਸਾ ਵੀ ਇਹਨਾਂ ਦਿਨਾਂ ਦੇ ਅੰਦਰ ਅੰਮ੍ਰਿਤਸਰ ਆਇਆ ਹੋਇਆ ਹੈ,
ਤਿਨ ਪੀ ਦਰਸ਼ਨ ਪੰਥੇ ਪਾਇਓ,
ਚਿੱਤ ਵਿੱਚ ਆਇਆ ਵੀ ਅੱਜ ਗੁਰੂ ਕਾ ਖਾਲਸਾ ਸਾਰੇ ਇਸ ਥਾਂ ਤੇ ਜੁੜੇ ਹੋਏ ਹਨ, ਵੀ ਜਾਈਏ ਅੰਮ੍ਰਿਤਸਰ ਸਾਹਿਬ ਉਸ ਥਾਂ ਤੇ ਪੰਥ ਦੇ ਅੰਦਰ ਜਾ ਕੇ ਅੱਜ ਵੱਡਾ ਇਕੱਠ ਜੋੜ ਮੇਲ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ। ਕਹਿੰਦੇ ਉੱਥੇ ਜਾ ਕੇ ਮਾਤਾ ਜੀ ਤੇ ਨਾਲ ਬਾਲ ਪੀ ਆਇਆ,
ਕੀਤੀ ਚੌਂਕੀ ਪ੍ਰੇਮੇ ਲਾਏ,
ਪ੍ਰੇਮਾ ਤਰ ਹੋ ਕਰਕੇ ਇਹਨਾਂ ਨੇ ਸ਼ਬਦ ਦੀ ਹਾਜ਼ਰੀ ਭਰੀ,
ਸੁਣੀ ਪੰਥ ਬਹੁ ਸ਼ਾਂਤ ਵਰਤਾਏ,
ਸਾਰਾ ਪੰਥ ਅੱਜ ਜੁੜਿਆ ਸੀ, ਇਕੱਠੇ ਹੋਏ ਸਨ ਸਾਰੇ, ਕੀਰਤਨ ਇਹਨਾਂ ਦੇ ਮਾਤਾ ਜੀਆਂ ਨੇ ਨਾਲ ਕੀਤਾ, ਹਾਜ਼ਰੀ ਨਾਲ ਭਰੀ। ਸਰਦਾਰ ਜੱਸਾ ਸਿੰਘ ਆਲੂ ਵਾਲੀਏ ਬੱਚੇ ਬਾਲ ਜੱਸਾ ਸਿੰਘ ਜੀਆਂ ਨੇ ਜਦੋਂ ਪੰਥ ਨੇ ਸੁਣੇ, ਬੜੇ ਮਨ ਗਦਗਦ ਹੋਇਆ ਵੀ ਇੰਨੀ ਇਹਨਾਂ ਦੇ ਉੱਪਰ ਮਾਲਕ ਜੀਆਂ ਦੀ ਬਖਸ਼ਿਸ਼ ਹੈ, ਬੜੇ ਪ੍ਰੇਮ ਦੇ ਨਾਲ ਇਹ ਬਾਣੀ ਪੜ੍ਹਦੇ ਤਥਾ ਗਾਇਨ ਕਰਦੇ ਹਨ।
ਅਤ ਪ੍ਰਸੰਨ ਪੰਥ ਤਿਸ ਪਰ ਪਇਓ,
ਆਪ ਕਪੂਰ ਸਿੰਘ ਜਾਂ ਹੋਰ ਗੁਰੂ ਕਾ ਖਾਲਸਾ ਅਤਿਅੰਤ ਪ੍ਰਸੰਨ ਹੋਏ,
ਪਏ ਵਕਤ ਕਿਤਵੋ ਥੋ ਆਇਓ,
ਉਸ ਸਾਰੇ ਦੂਰ ਦੁਰਾਡੇ ਤੋਂ ਇਕੱਠੇ ਹੋ ਕਰਕੇ ਜੁੜੇ ਸਨ,
ਕਪੂਰ ਸਿੰਘ ਲਿਓ ਬਾਲ ਬੁਲਾਏ,
ਕਪੂਰ ਸਿੰਘ ਜੀਆਂ ਨੇ ਸੱਦ ਲਿਆ ਅੱਜ ਕੋਲ ਜੱਸਾ ਸਿੰਘ ਆਲੂ ਵਾਲੀਆਂ ਨੂੰ, ਕਹਿੰਦੇ ਕੋਲ ਇਹਨਾਂ ਨੂੰ, ਕਿਉਂਕਿ ਉਸ ਵਕਤ ਉਹ ਨਵਾਬ ਸਨ, ਕੀਰਤਨ ਦੀ ਸਮਾਪਤੀ ਹੋਈ ਤੇ ਕੋਲ ਬੁਲਾ ਕੇ ਕਹਿਣ ਲੱਗੇ,
ਕੀਓ ਸਿੰਘ ਨਿਜ ਅੰਮ੍ਰਿਤ ਛਕਾਏ,
ਦਿੱਲੀ ਤੋਂ ਆਏ ਸਨ, ਪਹਿਲਾਂ ਨਾਲ ਮੇਲ ਮਿਲਾਪ ਨਹੀਂ ਸੀ, ਹਾਂ ਇੰਨਾ ਤਾਂ ਪਤਾ ਸੀ ਵੀ ਆਪਣੇ ਸਰਦਾਰ ਬਾਗ ਸਿੰਘ ਹੱਲੋ ਵਾਲੀਏ ਦਾ ਭਾਣਜਾ ਹੈ, ਇਹਨਾਂ ਨੂੰ ਪਤਾ ਸੀ, ਨਾਮਣਾ ਸੀ ਸਰਦਾਰ ਬਾਗ ਸਿੰਘ ਦਾ ਵੀ। ਕਹਿੰਦੇ ਜਦੋਂ ਉਹਨਾਂ ਦਾ ਪਤਾ ਕੋਲੋਂ ਹੋਰ ਲੱਗਾ ਵੀ ਉਹਨਾਂ ਦਾ ਭਾਣਜਾ ਹੈ ਤੇ ਹੋਰ ਵੀ ਨਾਲ ਪ੍ਰੇਮ ਦੇ ਨਾਲ, ਪਹਿਲਾਂ ਫਿਰ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਉਸੇ ਥਾਂ ਤੇ ਛਕਾਉਣਾ ਕੀਤੀ,
ਦੋਹਰਾ ਮਾਤਾ ਪੀਓ ਸੋਏ ਖੁਸ਼ੀ ਦੀਨੀ ਬਾਹਾਂ ਫੜਾਏ,
ਮਾਤਾ ਜੀ ਪੀ ਅਤਿਅੰਤ ਪ੍ਰਸੰਨ ਹੋਏ ਵੀ ਚਲੋ ਮੇਰੇ ਜਾਣ ਤੋਂ ਪਸ਼ਚਾਤ ਪਿਤਾ ਦਾ ਸਿਰ ਤੇ ਸਾਇਆ ਨਹੀਂ ਸੀ, ਜੱਸਾ ਸਿੰਘ ਦੇ ਆਲੂ ਵਾਲੇ ਦੇ ਪਿਤਾ ਪਹਿਲਾਂ ਚੜ੍ਹਾਈ ਕਰ ਗਏ। ਕਹਿੰਦੇ ਬੱਚੇ ਦੀ ਬਾਂਹ ਨਵਾਬ ਕਪੂਰ ਸਿੰਘ ਜੀਆਂ ਨੂੰ ਉਹਨਾਂ ਨੂੰ ਫੜਾ ਦਿੱਤੀ ਅਤੇ ਮਾਤਾ ਜੀ ਅਤਿਅੰਤ ਪ੍ਰਸੰਨ ਹੋਏ ਵੀ ਚਲੋ ਸਹੀ ਮਾਰਗ ਵਾਲੇ ਪਾਸੇ ਸਹੀ ਪਾਸੇ ਇਹ ਬੱਚਾ ਹੁਣ ਚੱਲ ਪਵੇਗਾ।
ਪਾਲੇ ਭਾਗ ਉਸਕੇ ਪਏ ਰਹੋ ਨਵਾਬੇ ਪਾਏ।
ਉੱਚਾ ਨਾਮਣਾ ਨਵਾਬ ਕਪੂਰ ਸਿੰਘ ਜੀਆਂ ਦਾ। ਅਤਿਅੰਤ ਮਾਤਾ ਪ੍ਰਸੰਨ ਹੋਈ ਅਤੇ ਭਾਈ ਰਤਨ ਸਿੰਘ ਜੀ ਭੰਗੂ ਸਾਹਿਬ ਲਿਖਦੇ ਨੇ ਕਹਿੰਦੇ ਇਹ ਬਾਲ ਦੇ ਵੀ ਵੱਡੇ ਭਾਗ ਸਨ ਜਿਹੜੀ ਫਿਰ ਇਹਨਾਂ ਨੇ ਕੋਈ ਸਤਿਗੁਰੂ ਜੀ ਦੇ ਘਰ ਜੋ ਸੇਵਾ ਕੀਤੀ ਵੀ ਜਿਹੜੀ ਇਹਨਾਂ ਨੂੰ ਸਹੀ ਰਸਤਾ ਇਹਨਾਂ ਨੂੰ ਮਿਲ ਗਿਆ।
ਜੋ ਪਈ ਨਵਾਬ ਮਿਹਰ ਜੱਸਾ ਸਿੰਘ ਆਈ।
ਕਹਿੰਦੇ ਨਾ ਜਦੋਂ ਸਾਰੇ ਸਿੰਘਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਸਨ ਸਰਦਾਰ ਨਵਾਬ ਕਪੂਰ ਸਿੰਘ ਜੀਆਂ ਦੇ ਚਿੱਤ ਦੇ ਅੰਦਰ ਖਿਆਲ ਆਇਆ
ਦਾਣੋ ਕੋੜਨ ਕਿਉਂ ਵਰਤਾਈ।
ਜੱਸਾ ਸਿੰਘ ਨੂੰ ਕਿਹਾ ਵੀ ਅੱਜ ਤੋਂ ਬਾਅਦ ਵੀ ਜੋ ਘੋੜਿਆਂ ਦਾ ਦਾਣਾ ਇਤਿਆਦਕ ਵਰਤਾਉਣ ਦੀ ਡਿਊਟੀ ਜੱਸਾ ਸਿੰਘ ਤੇਰੀ ਹੈ ਅੱਜ ਤੋਂ ਬਾਅਦ, ਇਹ ਕੰਮ ਹੁਣ ਅੱਜ ਤੋਂ ਬਾਅਦ ਤੁਸਾਂ ਨੇ ਕਰਨਾ ਹੈ।
ਕਈ ਰੋਜ਼ ਉਨ ਕੰਮ ਚਲਾਇਆ,
ਕਈ ਮਹੀਨੇ ਜਿਹੜਾ ਸੀ ਸਾਰਾ ਦਾਣਾ ਇਤਿਆਦਕ ਲੈ ਕੇ ਆਉਣਾ ਘੋੜਿਆਂ ਨੂੰ, ਘੋੜੇ ਵੀ ਕਿਹੜਾ ਉਸ ਵਕਤ ਨਾਲ ਗੁਰੂ ਕੇ ਖਾਲਸੇ 12,000 ਦੇ ਕਰੀਬ ਕਰੀਬ ਇਕੱਠ ਜਿਹੜੀ ਸਾਰੇ ਨੂੰ ਡਿਊਟੀ ਸੀ ਇਹਨਾਂ ਦੀ ਵਰਤਾਉਣ ਦੀ ਦਾਣੇ ਘੋੜਿਆਂ ਨੂੰ ਵਰਤਾਉਣ ਦੀ। ਕਹਿੰਦੇ ਕਈ ਮਹੀਨੇ ਤਾਂ ਇਹਨਾਂ ਨੇ ਕੰਮ ਚਲਾਇਆ।
ਅਕਸਰ ਬਾਲਕ ਲੋਕਨ ਰਵਾਇਆ।
ਗੁਰੂ ਕੇ ਖਾਲਸੇ ਜਿਹੜੇ ਸਾਰੇ ਹੁਣ ਦਲ ਦੇ ਅੰਦਰ ਜਿਤਨੇ ਸਨ, ਹੁਣ ਸਾਰੇ ਜਿਹੜੇ ਸਨ ਚੰਗੇ ਖਿਆਲ ਵਾਲੇ ਵੀ ਤਾਂ ਨਹੀਂ ਹੋਣਗੇ ਨਾ, ਕਈ ਵਿੱਚੋਂ ਸ਼ਰਾਰਤੀ ਵੀ ਸਨ ਦਲ ਦੇ ਵਿੱਚੋਂ ਗੁਰੂ ਕੇ ਖਾਲਸੇ। ਉਹਨਾਂ ਨੇ ਜਦੋਂ ਇਹਨਾਂ ਨੇ ਕਹਿਣਾ ਨਾ ਹਮਕੋ ਤੁਮਕੋ, ਇਹਨਾਂ ਨੂੰ ਭਾਵ ਚੜਾਉਣ ਜਿਹਾ ਲੱਗ ਪੈਣਾ ਜੱਸਾ ਸਿੰਘ ਨੂੰ। ਜਦੋਂ ਇਹਨਾਂ ਨੇ ਉਸ ਥਾਂ 'ਤੇ ਆਉਣਾ ਬਈ ਉਹ ਨਾਲ ਹਿੰਦਕੀ ਬੋਲੀ ਬੋਲਣੀ ਅਤੇ ਲੰਘਦਿਆਂ ਬੱਚੇ ਸਨ ਬਾਲ ਸਨ ਅਜੇ ਜੱਸਾ ਸਿੰਘ, ਅਤੇ ਕਿਸੇ ਪਾਸਿਓ ਕਿਸੇ ਨੇ ਕੋਈ ਚਪੇੜ ਇਤਿਆਦਕ ਵੀ ਰਸੀਦ ਕਰ ਦੇਣੀ, ਅਤੇ ਇਹਨਾਂ ਦਾ ਕਈ ਵਾਰ ਫਿਰ ਇਹਨਾਂ ਨੇ ਰੋਂਦਿਆਂ ਹੋਇਆਂ ਨਵਾਬ ਕਪੂਰ ਸਿੰਘ ਕੋਲ ਜਾਣਾ ਅਤੇ ਨਵਾਬ ਕਪੂਰ ਸਿੰਘ ਕੋਲ ਜਾ ਕੇ ਕਹਿਣਾ ਵੀ ਮੈਂ ਅੱਜ ਤੋਂ ਬਾਅਦ ਇਹ ਨਹੀਂ ਇਹ ਕੰਮ ਕਰਨਾ। ਕਈ ਵਾਰ ਅਜਿਹਾ ਵਾਪਰਦਾ
ਰੋਵਨ ਹੋ ਤੋ ਬਾਲ ਕਨਜ਼ੋਰ।
ਕਹਿੰਦੇ ਬਾਲਾਂ ਵਾਂਗੂ ਇਹਨਾਂ ਨੇ ਰੋਣ ਲੱਗ ਪੈਣਾ।
ਰੋਵਤ ਆਇਓ ਕਪੂਰ ਸਿੰਘ ਕੋਰ।
ਕਪੂਰ ਸਿੰਘ ਜੀਆਂ ਦੇ ਨਵਾਬ ਸਾਹਿਬ ਦੇ ਕੋਲ ਕਹਿੰਦੇ ਇਹਨਾਂ ਨੇ ਨਵਾਬ ਕਪੂਰ ਸਿੰਘ ਜੀਆਂ ਦੇ ਕੋਲ ਆ ਜਾਣਾ।
ਮੈਥੋ ਦਾਣਾ ਵਰਤੇ ਨਾਈ।
ਕਹਿੰਦੇ ਹੱਥ ਵਿੱਚ ਖੜੋਪਾ ਸੀ ਇਹਨਾਂ ਦੇ ਦਾਣਾ ਵਰਤਾਉਣ ਵਾਲਾ, ਵੀ ਸਾਰਿਆਂ ਨੂੰ ਬਰਾਬਰ ਬਰਾਬਰ ਵਰਤੇ ਇਹ ਖਾਸ ਕਿਸਮ ਦਾ ਭਾਂਡਾ। ਕਹਿੰਦੇ ਚੁੱਕਿਆ ਚੁੱਕ ਕੇ ਕਹਿੰਦੇ ਸੁੱਟ ਦਿੱਤਾ ਇੱਕ ਦਿਨ ਇਹਨਾਂ ਨੇ ਨਵਾਬ ਕਪੂਰ ਸਿੰਘ ਜਿਹੜੀ ਥਾਂ 'ਤੇ ਸਨ ਉਹਨਾਂ ਦੇ ਪੈਰਾਂ ਵੱਲ ਵਗਾ ਕੇ ਮਾਰਿਆ। ਕਹਿੰਦੇ ਮੈਥੋਂ ਦਾਣਾ ਵਰਤਾ ਨਾ ਹੀ, ਮੈਂ ਨਹੀਂ ਇਹ ਡਿਊਟੀ ਕਰ ਸਕਦਾ। ਉਹਨਾਂ ਨੇ ਬੱਚਾ ਸਨ ਜੱਸਾ ਸਿੰਘ, ਉਹਨਾਂ ਨੇ ਘੁੱਟ ਕੇ ਸੀਨੇ ਨਾਲ ਲਾਇਆ ਵੀ ਗੱਲ ਕੀ ਹੋਈ ਹੈ, ਗੱਲ ਵੀ ਆਹ ਕਦੇ ਮੈਂ ਇਸ ਪਾਸੇ ਜਾਂਦਾ ਮੈਨੂੰ ਇਹ ਤੰਗ ਕਰਨ ਲੱਗ ਪੈਂਦੇ ਨੇ, ਕਦੇ ਦੂਸਰੇ ਮਖੌਲ ਇਤਿਆਦ ਕਰਦੇ ਨੇ, ਮੈਥੋਂ ਦਾਣਾ ਵਰਤਾ ਨਾ। ਵੀ ਕਹਿੰਦੇ ਵੀ ਮੈਂ ਇਹ ਡਿਊਟੀ ਨਹੀਂ ਕਰ ਸਕਦਾ।
ਧੌਲ ਤੱਪੋ ਮੋਏ ਬਹੁਤ ਕਰਾਈ।
ਧੌਲ ਤੱਪਾ ਬੜਾ ਕਰਦੇ ਹਨ ਬੱਚਾ ਹਾਂ, ਸਾਰੇ ਕਹਿੰਦੇ ਦਲ ਦੇ ਅੰਦਰ ਵੱਖ ਵੱਖ ਜੁੜੇ ਹੋਏ ਹੁੰਦੇ ਨੇ, ਮੇਰੇ ਨਾਲ ਧੌਲ ਧੱਪਾ ਕਰਦੇ ਹਨ।
ਹੋਏ ਖੁਸ਼ੀ ਨਵਾਬ ਸੱਦ ਲਿਓ ਪਾਸ।
ਨਵਾਬ ਸਾਹਿਬ ਕਹਿੰਦੇ ਅੱਜ ਨਵਾਬ ਕਪੂਰ ਸਿੰਘ ਖੁਸ਼ ਨੇ, ਕਹਿੰਦੇ ਉਹ ਬੜੇ ਕੋਈ ਖੁਸ਼ੀ ਦੀ ਸਮੇਂ ਦੇ ਅੰਦਰ ਕਹਿੰਦੇ ਨਵਾਬ ਕਪੂਰ ਸਿੰਘ ਬੈਠੇ ਹੋਏ ਸਨ।
ਧਰਿਓ ਹੱਥ ਉਸ ਸਿਰ ਪਰ ਖਾਸ।
ਕੋਲ ਗੰਭੀਰ ਹੋ ਕੇ ਨਵਾਬ ਕਪੂਰ ਸਿੰਘ ਜੀਆਂ ਨੇ, ਨਵਾਬ ਕਪੂਰ ਸਿੰਘ ਮਾਲਕ ਜੀ ਦੀ ਪਾਵਨ ਪਵਿੱਤਰ ਨਾਮ ਬਾਣੀ ਦੇ ਅੰਦਰ ਜੁੜੇ ਹੋਏ ਭਜਨੀਕ ਰੂਹ ਸਨ, ਜਿਹੜੀ ਮਾਲਕ ਜੀ ਨੇ ਇੰਨੀ ਬਖਸ਼ਿਸ਼ ਕੀਤੀ ਭਜਨੀਕ ਰੂਹ ਸਨ। ਵੇਖ ਲਿਆ ਉਹਨਾਂ ਨੇ, ਕਹਿੰਦੇ ਜਦੋਂ ਇਹਨੇ ਬਾਲਕ ਜੱਸਾ ਸਿੰਘ ਰੋਏ ਅਤੇ ਕੋਲ ਬੁਲਾ ਕੇ ਗੰਭੀਰ ਹੋ ਕੇ ਉਹਦੇ ਸਿਰ ਦੇ ਉੱਪਰ ਹੱਥ ਰੱਖ ਕੇ ਕਹਿਣ ਲੱਗੇ
ਕਹੀ ਬਾਤ ਮੁੱਖ ਦਿਓ ਪਿਆਰ।
ਬੜੇ ਪਿਆਰ ਦੇ ਨਾਲ ਵੀਰ ਹੋ ਕੇ ਬੜੇ ਪਿਆਰ ਦੇ ਨਾਲ ਜੱਸਾ ਸਿੰਘ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ
ਤੁਧ ਦਾਣੋ ਦੇਣੇ ਬਗ ਹਜ਼ਾਰ।
ਤੂੰ ਤਾਂ ਅਜੇ ਕਹਿ ਰਿਹਾ ਵੀ ਮੈਂ ਇਹਨਾਂ ਘੋੜਿਆਂ ਨੂੰ ਦਾਣਾ ਨਹੀਂ ਵਰਤਾਉਣਾ, ਆਹ ਤੇ ਥੋੜੇ ਜਿਹੇ ਨੇ, ਤੂੰ ਤਾਂ ਹਜ਼ਾਰਾਂ ਵੱਗਾਂ ਨੂੰ ਭਾਵ ਹਜ਼ਾਰਾਂ ਘੋੜਿਆਂ ਨੂੰ ਤੂੰ ਦਾਣਾ ਵਰਤਾਉਣ ਦੀ ਤੂੰ ਡਿਊਟੀ ਨਿਭਾਉਣੀ ਹੈ। ਆਹ ਤਾਂ ਜੇ ਥੋੜ੍ਹੇ ਜਿਹੇ ਨੇ, ਤੂੰ ਕਹਿ ਰਿਹਾ ਮੇਰੇ ਤੋਂ ਨਹੀਂ ਵਰਤਦਾ, ਤੇਰੇ ਕੋਲੋਂ ਅਗਾ ਪੰਥ ਨੇ ਵੱਡੀ ਸੇਵਾ ਲੈਣੀ ਹੈ।
ਹਮ ਤੋ ਕੀਨੋ ਪੰਥ ਨਵਾਬੈ,
ਆ ਵੇਖ ਪੰਥ ਵੱਲ, ਆ ਪੰਥ ਇਸੇ ਪੰਥ ਨੇ, ਆ ਮੇਰੇ ਵੱਲ ਵੇਖ, ਮੈਂ ਤਾਂ ਇਹਨਾਂ ਪੰਥ ਦੇ ਘੋੜਿਆਂ ਦੀ ਲਿੱਦ ਸੁੱਟਣ ਦੀ ਡਿਊਟੀ ਸੀ ਨਾ ਮੇਰੀ, ਤਾਂ ਮੈਂ ਤਾਂ ਘੋੜਿਆਂ ਨੂੰ ਪਾਣੀ ਦਾਣੇ ਪੱਠੇ ਦੀ ਸੇਵਾ ਮੈਂ ਕਰਦਾ ਸਾਂ, ਵੇਖ ਇਸ ਪੰਥ ਨੇ ਮੈਨੂੰ ਨਵਾਬ ਬਣਾ ਦਿੱਤਾ ਹੈ।
ਤੇਰੇ ਕਰ ਗੋ ਪਤਸ਼ਾਹੀ ਤਾਬੇ,
ਕੋਈ ਪਤਾ ਨਹੀਂ ਇਸ ਪੰਥ ਬੜਾ, ਇਹਦਾ ਪੰਥ ਦਾ ਜੋ ਦਿਲ ਹੈ ਦਰਿਆ ਦਿਲ ਹੈ, ਮੈਨੂੰ ਇਹਨਾਂ ਨੇ ਨਵਾਬ ਬਣਾਇਆ ਹੈ, ਤੈਨੂੰ ਇਹਨਾਂ ਨੇ ਪਾਤਸ਼ਾਹੀ ਦੇਣੀ ਹੈ। ਕਹਿੰਦੇ ਮੈਨੂੰ ਇਸ ਪੰਥ ਨੇ ਨਵਾਬ ਬਣਾਇਆ, ਤੂੰ ਵੀ ਸੇਵਾ ਕਰ, ਤੈਨੂੰ ਪੰਥ ਪਾਤਸ਼ਾਹੀ ਬਖਸ਼ੇਗਾ। ਵਾਪਰਿਆ ਆ ਘਟਨਾ ਤੋਂ ਉਪਰੰਤ ਲਗਭਗ ਸਨ 1748 ਜਾਂ 49 ਦੇ ਕਰੀਬ ਸੁਲਤਾਨ ਉਲ ਕੌਮ ਦੀ ਜਿਹੜੀ ਪਦਵੀ ਪੰਥ ਨੇ ਦਿੱਤੀ, ਕਹਿੰਦੇ ਤੂੰ ਸੇਵਾ ਕਰੀ ਚੱਲ, ਇਹ ਪੰਥ ਬੜਾ ਵੱਡਾ ਇਹਦਾ ਦਿਲ ਹੈ, ਇਹਦਾ ਪਤਾ ਨਹੀਂ ਇਹ ਕਦੋਂ ਮੈਨੂੰ ਇਹਨਾਂ ਨਵਾਬੇ ਦਿੱਤੀ, ਤੈਨੂੰ ਇਹਨਾਂ ਨੇ ਪਾਤਸ਼ਾਹੀ ਬਖਸ਼ ਦੇਣੀ ਹੈ, ਇਹਨੂੰ ਬਾਦਸ਼ਾਹ ਬਣਾਉਣਗੇ, ਤੂੰ ਇਸ ਪੰਥ ਦੀ ਸੇਵਾ ਅੰਦਰ ਰਹੋ।
ਉਸੀ ਵਕਤ ਤੇ ਪਯੋ ਨਿਹਾਲ,
ਬਸ ਉਸੇ ਦਿਨ ਤੋਂ ਕਹਿੰਦੇ ਜਿਹੜੇ ਦਿਨ ਸਨ ਉਹ ਮੁੜ ਗਏ।
ਸ਼ਾਹ ਕਹਾਇਓ ਜੱਸਾ ਸਿੰਘ ਕਲਾਲ,
ਜੱਸਾ ਸਿੰਘ ਕਲਾਲ ਫਿਰ ਕੀ ਕਹਾਏ ਪੰਥ ਦੇ ਅੰਦਰ, ਸ਼ਾਹ ਕਹਾਏ, ਪਾਤਸ਼ਾਹ ਕਹਾਏ। ਫਿਰ ਬਾਅਦ ਦੇ ਅੰਦਰ ਇਹ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸੁਲਤਾਨ ਉਲ ਕੌਮ ਦੀ ਇਹਨਾਂ ਨੂੰ ਪਦਵੀ ਪੰਥ ਨੇ ਬਖਸ਼ਿਸ਼ ਕੀਤੀ, ਤੇ ਇਹਨਾਂ ਨੇ ਵੀ ਪੰਥ ਦੀ ਅਥਾਹ ਖੁੱਲ੍ਹੇ ਭਾਵ ਦਿਲ ਦੇ ਨਾਲ ਇਹਨਾਂ ਨੇ ਵੱਖ ਵੱਖ ਜੰਗਾਂ ਯੁੱਧਾਂ ਦੇ ਅੰਦਰ, ਉਸ ਤੋਂ ਬਾਅਦ ਛੋਟਾ ਘੱਲੂਕਾਰਾ ਵਾਪਰਿਆ, ਉਹ ਵੀ ਪਿੰਡੇ 'ਤੇ ਹੰਢਾਇਆ। ਜੱਸਾ ਸਿੰਘ ਆਹਲੂਵਾਲੀਏ ਨੇ ਵੱਡਾ ਘੱਲੂਕਾਰਾ ਵੀ ਆਪਣੇ ਪਿੰਡੇ 'ਤੇ ਹੰਢਾਇਆ। ਇੱਕ ਆਪਾਂ ਸਰਵਣ ਕਰਾਂਗੇ ਅਗਾਂ ਇਤਿਹਾਸ ਦੇ ਅੰਦਰ, ਗੁਰਮੁਖ ਸਿੰਘ ਬੇਟਾ ਸੀ ਇਹਨਾਂ ਦਾ, ਮੂੰਹ ਬੋਲਿਆ ਪੁੱਤਰ। ਉਹ ਹੋਇਆ ਕਿ ਜੰਗੇ ਮੈਦਾਨ ਦੇ ਅੰਦਰ ਜੱਸਾ ਸਿੰਘ ਆਹਲੂਵਾਲੀਏ ਦਾ ਨਾ ਘੋੜਾ ਜ਼ਖਮੀ ਹੋ ਗਿਆ, ਘੇਰਾ ਇਹਨਾਂ ਨੂੰ ਪੈ ਗਿਆ, ਸਾਰੇ ਪਾਸਿਓ ਜੱਸਾ ਸਿੰਘ ਆਹਲੂਵਾਲੀਏ ਨੂੰ ਘੇਰਾ ਪਿਆ, ਕੋਈ ਕਿਸੇ ਪਾਸਿਓ ਟੱਕ ਆਏ ਕਿ ਕੋਈ ਕਿਸੇ ਪਾਸਿਓ ਤੀਰ ਤਲਵਾਰ ਆਏ। ਇਹਨਾਂ ਦੇ ਪੁੱਤਰ ਨੇ ਨਾ ਚਾਬਕ ਲੈ ਕੇ ਘੋੜੇ ਨੂੰ ਲੱਗਿਆ ਮਾਰਨਾ, ਵੀ ਘੋੜਾ ਇਹਨਾਂ ਨੇ ਅੱਡੀ ਮਾਰੀ, ਘੋੜਾ ਘੋੜਾ ਤੁਰਿਆ ਨਾ। ਕੋਲ ਖਲੋਤਾ ਸੀ ਗੁਰਮੁਖ ਸਿੰਘ, ਗੁਰਮੁਖ ਸਿੰਘ ਦੇ ਹੱਥ ਵਿੱਚ ਚਾਬਕ ਸੀ, ਇਹ ਵੱਡੇ ਘੱਲੂਘਾਰੇ ਦੀ ਗੱਲ ਹੈ। ਉਹ ਜਦੋਂ ਚਾਬਕ ਲੱਗੇ ਜੱਸਾ ਸਿੰਘ ਆਹਲੂਵਾਲੀਏ ਦੇ ਘੋੜੇ ਨੂੰ ਮਾਰਨ, ਜੱਸਾ ਸਿੰਘ ਆਹਲੂਵਾਲੀਏ ਨੇ ਰੋਕ ਦਿੱਤਾ, ਗੁਰਮੁਖ ਸਿੰਘ ਆਹ ਕੰਮ ਨਾ ਕਰੀ। ਕਹਿੰਦੇ ਕਿਉਂ, ਤੁਹਾਨੂੰ ਘੇਰਾ ਪਿਆ, ਘੋੜਾ ਤੁਹਾਡਾ ਜ਼ਖਮੀ ਹੋਣ ਕਰਕੇ ਪੈਰ ਨਹੀਂ ਸੀ ਪੁੱਟਦਾ, ਅੱਡੀ ਨਹੀਂ ਸੀ ਚੁੱਕਦਾ, ਇਹਨਾਂ ਤੋਰਨ ਦੀ ਕੋਸ਼ਿਸ਼ ਕੀਤੀ, ਗੁਰਮੁਖ ਸਿੰਘ ਨੇ ਚਾਬਕ ਮਾਰੀ। ਕਹਿੰਦੇ ਆਹ ਕੰਮ ਨਾ ਕਰੀ, ਵੇਖੀ ਕੱਲ੍ਹ ਨੂੰ ਮੈਂ ਪੰਥ ਦੇ ਅੰਦਰ ਦੁਬਾਰਾ ਜਾਣਾ ਹੈ, ਅਤੇ ਇਹਨਾਂ ਨੇ ਇਹੋ ਕਹਿਣਾ ਹੈ ਤੂੰ ਜੰਗੇ ਮੈਦਾਨ ਵਿੱਚੋਂ ਘੋੜਿਆ ਭਜਾ ਕੇ ਚਾਬਕ ਮਾਰ ਕੇ ਆਇਆ ਸੈਂ। ਐਸਾ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਕਹਿੰਦੇ ਫਿਰ ਉਸ ਦਿਨ ਤੋਂ ਉਪਰੰਤ ਸ਼ਾਹ ਕਹਾਇਓ ਜੱਸਾ ਸਿੰਘ ਕਲਾਲ, ਜੱਸਾ ਸਿੰਘ ਜੀ ਫਿਰ ਪੰਥ ਅੰਦਰ ਸ਼ਾਹ ਕਹਾਏ।
ਦੋਹਰਾ ਰਤਨ ਸਿੰਘ ਸਾਖੀ ਲਿਖੀ ਸੁਣ ਕੇ ਪਾਸ ਸਿਆਨ,
ਸਿੰਘ ਜੀ ਭੰਗੂ ਲਿਖਦੇ ਹਨ, ਕਹਿੰਦੇ ਮੈਂ ਆਪਣੇ ਬਜ਼ੁਰਗਾਂ ਕੋਲੋਂ, ਸਿਆਣਿਆਂ ਕੋਲੋਂ, ਦਾਨਿਆਂ ਕੋਲੋਂ ਜਿਵੇਂ ਸੁਣ ਕੇ ਸਾਖੀ ਲਿਖੀ ਹੈ।
ਭੂਲ ਹਮਾਰੀ ਬਖਸ਼ਿਓ ਹਮਰੀ ਟਹਿਲ ਪਛਾਣ,
ਜੇ ਕੋਈ ਮੈਥੋਂ ਭੁੱਲ ਇਤਿਆਦਕ ਹੋਈ ਹੋਵੇ ਕੋਈ ਲਿਖਣ ਦੇ ਅੰਦਰ ਕੋਈ ਨਾਂ ਥਾਂ ਦੀ, ਜੇ ਕੋਈ ਮੈਥੋਂ ਭੁੱਲ ਹੋਈ ਹੋਵੇ ਗੁਰੂ ਕਾ ਪੰਥ ਮੈਨੂੰ ਵੀ ਬਖਸ਼ ਦੇਵੇ। ਗੁਰੂ ਕਾ ਇਤਿਹਾਸ, ਗੁਰੂ ਕੇ ਪੰਥ ਦਾ ਇਤਿਹਾਸ ਲਿਖਦਿਆਂ ਜੇ ਕੋਈ ਮੈਥੋਂ ਭੁੱਲ ਹੋਈ ਹੋਵੇ, ਭਾਈ ਰਤਨ ਸਿੰਘ ਭੰਗੂ ਲਿਖਦੇ ਹਨ, ਕਹਿੰਦੇ ਗੁਰੂ ਕਾ ਖਾਲਸਾ ਮੈਨੂੰ ਵੀ ਮੇਰੀ ਭੁੱਲਣਾ ਪੀ ਬਖਸ਼ ਦੇਵੇ। ਸੋ ਸਾਧ ਸੰਗਤ ਜੋ ਸਮੇਂ ਦੀ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਰਹਿਮਤ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪਰਵਾਨੋ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੂ ਅੰਕਾਰ, ਸਤਿਗੁਰ ਪ੍ਰਸਾਦ।
ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ
ਸਹਿਜ ਸੇਤੀ ਮਨ ਵਜੀਆਂ ਵਾਦਾ,
ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾ,
ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ, ਇਹ ਮਨ
ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ,
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ,
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ,
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਕਰ ਸ਼ਾਂਤ ਸੁਖ ਮਨਾ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰੂ, ਸਾਚਾ ਨਾਮ ਮੇਰਾ ਆਧਾਰੂ,
ਵਾਜੇ ਪੰਚ ਸ਼ਬਦ ਤਿਤ ਕਰ ਸੁਪਾਗੈ, ਕਰ ਸੁਪਾਗੈ ਸ਼ਬਦ ਵਾਜੈ ਕੱਲਾ ਜਿਤ ਕਰ ਤਾਰਿਆ,
ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ,
ਦੁਰ ਕਰਮ ਪਾਇਆ ਤੁਦ ਜਿਨ ਕੋ ਸੈ ਨਾਮ ਹਰ ਕੈ ਲਾਗੈ,
ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ,
ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ,
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ,
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ,
ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ,
ਨਾਨਕ ਗੁਰ ਚਰਨ ਲਾਗੇ
ਵਾਜੇ ਅਨਹਦ ਤੂਰੇ,
ਪੁਨੀਤ ਕਾ ਤੇ ਪਵਿੱਤ
ਸਤਿਗੁਰ ਰਿਹਾ ਭਰਪੂਰੇ,
ਬਿਨਵੰਤ ਨਾਨਕ ਗੁਰ ਚਰਨ ਲਾਗੇ
ਵਾਜੇ ਅਨਹਦ ਤੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਠਾਕੁਰ ਤੁਮ ਪਹਿ ਅਰਦਾਸ।